ਸ਼ਬਦ ਗੁਰੂ ਚਾਹੁੰਦਾ ਰੱਬ ਦਾ ਦੀਦਾਰ ਹੈ
ਉਹ ਦੇਖਦਾ ਹੈ ਉਹਨੂੰ ਜਿਹਦੇ ਦਿਲ ਚ ਪਿਆਰ ਹੈ
ਸ਼ਬਦ ਗੁਰੂ ਚਾਹੁੰਦਾ ਰੱਬ ਦਾ ਦੀਦਾਰ ਹੈ
ਦੇਖਦਾ ਹੈ ਉਹਨੂੰ ਜਿਹਦੇ ਦਿਲ ਚ ਪਿਆਰ ਹੈ
ਤੁਰ ਕੇ ਇਹ ਬਾਣੀ ਏ ਨੂਰ ਦੇ ਚ ਚਿਤਾਰਿਓ ਤੁਰ ਕੇ ਇਹ ਬਾਣੀ ਏ ਨੂਰ ਦੇ ਚ ਚਿਤਾਰਿਓ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੁਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਕੀਏ ਬਾਣੀ ਸੁੱਚਾ ਸੋਮਾ ਏ ਗਿਆਨ ਦਾ
ਪੜਦਾ ਜੋ ਇਹਨੂੰ ਮੂਲ ਆਪਣਾ ਪਛਾਣਦਾ
ਧੁਰ ਕੀਏ ਬਾਣੀ ਸੁੱਚਾ ਸੋਮਾ ਏ ਗਿਆਨ ਦਾ
ਪੜਦਾ ਜੋ ਇਹਨੂੰ ਮੂਲ ਆਪਣਾ ਪਛਾਣਦਾ
ਸੋਚੀ ਮਿਲੂ ਸ਼ਬਦਾਂ ਨੂੰ ਬੈਠ ਕੇ ਵਿਚਾਰਿਓ ਸੋਚੀ ਮਿਲੂ ਸ਼ਬਦਾਂ ਨੂੰ ਬੈਠ ਕੇ ਵਿਚਾਰਿਓ
ਪੜੋ ਗੁਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ
ਪੜੋ ਗੁਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਜਿਹੜੇ ਰੱਬੀ ਬਾਣੀ ਤਾਈ ਸੁਬਾ ਸ਼ਾਮ ਗਾਉਂਦੇ ਨੇ
ਉਹਨਾਂ ਗੁਰਮੁਖਾਂ ਦੇ ਕਾਰਜ ਰਸ ਆਉਂਦੇ ਨੇ
ਜਿਹੜੇ ਰੱਬੀ ਬਾਣੀ ਤਾਈ ਸੁਬਾ ਸ਼ਾਮ ਗਾਉਂਦੇ ਨੇ
ਉਹਨਾਂ ਗੁਰਮੁਖਾਂ ਦੇ ਕਾਰਜ ਰਸ ਆਉਂਦੇ ਨੇ
ਕਰਕੇ ਤੇ ਜਾਪ ਸਭੇ ਕਾਰਜ ਸਵਾਰਿਓ ਕਰਕੇ ਤੇ ਜਾਪ ਸਭੇ ਕਾਰਜ ਸਵਾਰਿਓ
ਪੜੋ ਗੁਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ
ਪੜੋ ਗੁਰ ਬਾਣੀ ਸਿੱਖੋ ਗੁਰੂ ਦੇ ਪਿਆਰਿਓ ਕੌੜੇ ਰੀਠਿਆਂ ਨੂੰ ਗੁਰਬਾਣੀ ਮਿੱਠੇ ਕਰਦੀ
ਉਹ ਮਿੱਠੀ ਬਾਣੀ ਪੜ ਸੁਣ ਆਤਮਾ ਹੈ ਠਰਦੀ
ਕੌੜੇ ਰੀਠਿਆਂ ਨੂੰ ਗੁਰਬਾਣੀ ਮਿੱਠੇ ਕਰਦੀ
ਮਿੱਠੀ ਬਾਣੀ ਪੜ ਸੁਣ ਆਤਮਾ ਹੈ ਠਰਦੀ
ਸ਼ਬਦ ਨਾਲ ਠਾਰਿਓ ਤੜਪੇ ਜੋ ਆਤਮਾ ਸ਼ਬਦ ਨਾਲ ਠਾਰਿਓ
ਪੜੋ ਗੁਰਬਾਣੀ ਸਿੱਖੋ ਗੁਰੂ ਦੇ ਪਿਆਰਿਓ
ਪੜੋ ਗੁਰਬਾਣੀ ਸਿੱਖੋ ਗੁਰੂ ਦੇ ਪਿਆਰਿਓ ਜਨਮ ਮਨੁੱਖ ਬਾਣੀ ਸਫਲਾ ਬਣਾਉਂਦੀ ਏ
ਬਾਣੀ ਨਾਲ ਘਰਾਂ ਵਿੱਚ ਰਿੱਧ ਸਿੱਧ ਆਉਂਦੀ ਏ
ਜਨਮ ਮਨੁੱਖ ਬਾਣੀ ਸਫਲਾ ਬਣਾਉਂਦੀ ਏ
ਬਾਣੀ ਨਾਲ ਘਰਾਂ ਵਿੱਚ ਰਿੱਧ ਸਿੱਧ ਆਉਂਦੀ ਏ
ਮੰਨਿਓ ਭੰਬਧੀ ਦੀ ਇਹ ਗੱਲ ਨਾ ਵਸਾਰਿਓ ਦੀਦੀ ਇਹ ਗੱਲ ਨਾ ਵਸਾਰਿਓ
ਪੜੋ ਗੁਰਬਾਣੀ ਸਿੱਖੋ ਗੁਰੂ ਦੇ ਪਿਆਰਿਓ
ਪੜੋ ਗੁਰਬਾਣੀ ਸਿੱਖੋ ਗੁਰੂ ਦੇ ਪਿਆਰਿਓ ਪੜੋ ਗੁਰਬਾਣੀ ਸਿੱਖੋ ਗੁਰੂ ਦੇ ਪਿਆਰਿਓ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਸਭਾਇਮਾਨ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਆਪ ਸੰਗਤਾਂ ਦੇ ਰੂਬਰੂ ਖਲੋ ਕੇ ਆਪ ਜੀ ਨਾਲ ਗੁਰਮਤ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸਿੱਖ ਇਤਿਹਾਸ ਦਾ ਉਹ ਪੰਨਾ ਕਹਿਣਾ ਆਰੰਭ ਕੀਤਾ ਜਾਏ ਜੋ ਆਪਾਂ ਕੱਲ੍ਹ ਪੜ੍ਹਨਾ ਆਰੰਭਿਆ ਸੀ। ਲੇਕਿਨ ਅੱਜ ਦਾ ਦੀਵਾਨ ਮੇਰੇ ਲਈ ਆਮ ਦੀਵਾਨਾਂ ਤੋਂ ਵੱਖਰਾ ਹੈ, ਕਿਉਂਕਿ ਅੱਜ ਦਾ ਦੀਵਾਨ ਲਾ ਕੇ ਅਸੀਂ ਆਪ ਜੀ ਕੋਲੋਂ ਵਿਦਾਇਗੀ ਲੈ ਕੇ ਅਗਲੇ ਟੂਰ 'ਤੇ ਰਵਾਨਾ ਹੋ ਜਾਣਾ। ਅਤੇ ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਹੈ ਜਿਹੜਾ ਇਤਿਹਾਸ ਸੀ ਉਸ ਪੰਨੇ 'ਤੇ ਕੇਂਦਰਿਤ ਕਰਾਂ ਜੋ ਆਪਾਂ ਕੱਲ੍ਹ ਪੜ੍ਹ ਰਹੇ ਸੀ, ਇੱਕ ਛੋਟਾ ਜਿਹਾ ਪ੍ਰਮਾਣ ਕਹਿ ਕੇ ਫਿਰ ਆਪ ਜੀ ਨੂੰ ਫਤਿਹ ਅਰਜ਼ ਕਰਾਂਗਾ। ਸਾਥੀ ਕਵਿਤਾ ਦੀ ਸ਼ਕਲ ਵਿੱਚ ਆਪ ਸੰਗਤਾਂ ਨੂੰ ਬੇਨਤੀ ਕਰ ਰਹੇ ਸਨ, ਗੁਰਮੁਖ ਪਿਆਰਿਓ ਆਓ ਰਲ ਮਿਲ ਕੇ ਅਸੀਂ ਇਸ ਸ਼ਬਦ ਨਾਲ ਜੁੜ ਜਾਈਏ, ਬਾਣੀ ਨਾਲ ਜੁੜ ਜਾਈਏ। ਮੈਂ ਸੁਣ ਰਿਹਾ ਸੀ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ ਪੰਨ ਦੇ ਮਹਾਨ ਵਿਦਵਾਨ ਕਥਾਵਾਚਕ, ਉਹ ਵੀ ਆਪ ਜੀ ਨੂੰ ਵਾਰ ਵਾਰ ਉਚੇਚੇ ਤੌਰ 'ਤੇ ਸ਼ਬਦ ਨਾਲ ਜੁੜਨ ਦੀ ਤਾਕੀਦ ਕਰ ਰਹੇ ਸਨ, ਬੇਨਤੀ ਕਰ ਰਹੇ ਸਨ, ਸਮਝਾ ਰਹੇ ਸਨ ਸ਼ਬਦ ਨਾਲ ਜਿਹੜੇ ਜੁੜਦੇ ਨੇ ਉਹਨਾਂ ਦੇ ਜੀਵਨ ਵਿੱਚ ਕੀ ਇਨਕਲਾਬ ਆਉਂਦਾ, ਉਹਨਾਂ ਦੇ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਉਹਨਾਂ ਦਾ ਆਤਮਕ ਪੱਧਰ ਕਿਤਨਾ ਬਲਵਾਨ ਹੋ ਜਾਂਦਾ, ਸੱਚਮੁੱਚ ਨਾਮ ਜਪਣ ਵਾਲੇ ਬੰਦਗੀ ਕਰਨ ਵਾਲੇ ਕਿਸ ਮੁਕਾਮ 'ਤੇ ਪਹੁੰਚਦੇ ਨੇ। ਅਤੇ ਜਿੱਥੇ ਬੈਠ ਕੇ ਬੰਦਗੀ ਕਰੀ ਜਾਂਦੀ ਹੈ ਉਹ 'ਤੇ ਥਾਂ ਵੀ ਪੂਜਣ ਯੋਗ ਹੋ ਜਾਂਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਵਿਕਾਰ ਭਾਈ ਨੰਦ ਲਾਲ ਗੋਇਆ ਨੇ ਬੇਨਤੀ ਕੀਤੀ, ਪਾਤਸ਼ਾਹ ਮੇਰੇ ਇੱਕ ਸਵਾਲ ਦਾ ਹੱਲ ਕਰ ਦਿਓ। ਇੱਕ ਸੰਕਲਪ ਵਾਰ ਵਾਰ ਮੇਰੇ ਮਨ ਵਿੱਚ ਆਉਂਦਾ, ਇੱਕ ਫੁਰਨਾ ਵਾਰ ਵਾਰ ਮੇਰੇ ਮਨ ਵਿੱਚ ਪੈਦਾ ਹੁੰਦਾ, ਸਤਿਗੁਰੂ ਮਹਾਰਾਜ ਮੇਰੀ ਉਸ ਅੜਾਉਣੀ ਨੂੰ ਹੱਲ ਕਰ ਦਿਓ। ਮਹਾਰਾਜ ਕਹਿੰਦੇ ਨੇ, ਨੰਦ ਲਾਲ ਏਡੀ ਉੱਚੀ ਅਵਸਥਾ 'ਤੇ ਜਾ ਕੇ ਵੀ ਹਾਲੇ ਮਨ ਵਿੱਚੋਂ ਸਵਾਲ ਨਿਕਲਦੇ ਨੇ, ਕਿਉਂਕਿ ਜਿੰਨਾ ਮਨ ਕੱਚਾ ਹੁੰਦਾ ਉਹਦੇ 'ਚ ਉਨੇ ਜ਼ਿਆਦਾ ਸਵਾਲ ਹੁੰਦੇ ਨੇ। ਜਦੋਂ ਮਨ ਨੂੰ ਨਾਮ ਦਾ ਰੰਗ ਚੜ੍ਹ ਜਾਏ ਨਾ ਫਿਰ ਉਹਦੇ ਵਿੱਚੋਂ ਸਵਾਲ ਨਹੀਂ ਨਿਕਲਦੇ, ਉਹਦਾ ਵਿਸ਼ਵਾਸ ਬਣ ਜਾਂਦਾ, ਭਰੋਸਾ ਬਣ ਜਾਂਦਾ। ਜਦੋਂ ਮਨ ਕੱਚਾ ਹੁੰਦਾ ਉਹਨੇ ਜ਼ਿਆਦਾ ਸਵਾਲ, ਉਹਨੇ ਜ਼ਿਆਦਾ ਸ਼ੰਕੇ, ਹਰ ਗੱਲ ਨੂੰ ਸ਼ੰਕੇ ਨਾਲ ਵੇਖਣਾ, ਮਨ ਕੱਚਾ ਹੈ। ਜਦੋਂ ਮਨ 'ਤੇ ਨਾਮ ਦਾ ਰੰਗ ਚੜ੍ਹ ਜਾਏ ਫਿਰ ਮਨ ਦਾ ਵਿਸ਼ਵਾਸ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਅਤੇ ਉਹ ਸੋਚਦਾ ਸਭ ਪਰਿਪੂਰਨ ਪਰਮਾਤਮਾ ਦੀ ਖੇਡ ਹੈ, ਪਰ ਮੇਰੇ ਸਮਝ ਵਿੱਚ ਨਹੀਂ ਆਉਂਦੀ। ਭਾਈ ਨੰਦ ਲਾਲ ਜੀ ਨੇ ਬੇਨਤੀ ਕੀਤੀ, ਪਾਤਸ਼ਾਹ ਸ਼ੰਕਾ ਨਿਵਰਤ ਕਰ ਦਿਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨੇ, ਹਾਂ ਦੱਸੋ ਨੰਦ ਲਾਲ ਕੀ ਗੱਲ ਹੈ। ਕਹਿੰਦਾ, ਪਾਤਸ਼ਾਹ ਜੀ ਜਦੋਂ ਮੈਂ ਖੁੱਲ੍ਹੇ ਅਸਮਾਨ ਦੀ ਛੱਤ ਥੱਲੇ ਖਲੋ ਕੇ ਵੇਖਦਾ ਨਾ, ਮੈਨੂੰ ਇਉਂ ਜਾਪਦਾ ਜਿਵੇਂ ਦੂਰ ਕਿਤੇ ਅਸਮਾਨ ਹੈ ਜਿਹੜਾ ਉਹ ਧਰਤੀ ਵੱਲ ਨੂੰ ਚੁੱਕਿਆ ਹੋਇਆ, ਧਰਤੀ ਵੱਲ ਨੂੰ ਨਿਮਿਆ ਹੋਇਆ। ਅਸੀਂ ਵੀ ਜੇ ਖੇਤਾਂ ਵਿੱਚ ਖੜ੍ਹੇ ਹੋਈਏ ਸਾਨੂੰ ਇਉਂ ਜਾਪਦਾ ਦੂਰ ਜਿੱਥੇ ਸਾਡੀ ਨਿਗਾਹ ਦੀ ਹੱਦ ਮੁੱਕਦੀ ਹੈ ਅਸਮਾਨ ਜਿਵੇਂ ਧਰਤੀ ਨਾਲ ਲੱਗਿਆ ਹੁੰਦਾ। ਮਹਾਰਾਜ, ਦੁਨੀਆਂ ਦੀ ਰਵਾਇਤ ਇਹ ਹੈ ਕਿ ਨੀਵੇਂ ਲੋਕ ਵੱਡਿਆਂ ਦੇ ਚਰਨਾਂ ਵਿੱਚ ਝੁਕਦੇ ਨੇ, ਛੋਟੇ ਲੋਕ ਉੱਚਿਆਂ ਦੇ ਚਰਨਾਂ ਵਿੱਚ ਝੁਕਦੇ ਨੇ, ਪਰ ਅਸਮਾਨ ਉੱਚਾ ਹੈ ਅਤੇ ਧਰਤੀ ਨੀਵੀਂ ਹੈ। ਇਹ ਉੱਚਾ ਅਸਮਾਨ ਧਰਤੀ ਵੱਲ ਨੂੰ ਕਿਉਂ ਝੁਕਿਆ ਹੋਇਆ, ਧਰਤੀ ਨੂੰ ਨਿਉਂ ਨਿਉਂ ਕੇ ਸਲਾਮਾਂ ਕਿਉਂ ਕਰਦਾ? ਅਤੇ ਜਿਹੜਾ ਜਵਾਬ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਦਿੱਤਾ ਉਹ ਬੰਦਗੀ ਦੀ ਤਾਕਤ ਨੂੰ ਆਪਣੇ ਆਪ ਸਪਸ਼ਟ ਕਰਦੇ। ਮਹਾਰਾਜ ਕਹਿੰਦੇ ਨੇ, ਨੰਦ ਲਾਲ ਕਿਉਂਕਿ ਧਰਤੀ ਦੇ ਕੁਝ ਨਾਮ ਜਪਣ ਵਾਲੇ, ਬਾਣੀ ਪੜ੍ਹਨ ਵਾਲੇ, ਬੰਦਗੀ ਕਰਨ ਵਾਲੇ, ਪਰਮਾਤਮਾ ਦੀ ਯਾਦ ਵਿੱਚ ਜੁੜਨ ਵਾਲੇ ਬੈਠੇ ਹੁੰਦੇ ਨੇ, ਇਹ ਉਹਨਾਂ ਦੇ ਜਪੇ ਨਾਮ ਦਾ ਨਤੀਜਾ ਹੁੰਦਾ, ਇਹ ਉਹਨਾਂ ਦੀ ਕੀਤੀ ਬੰਦਗੀ ਦਾ ਨਤੀਜਾ ਹੁੰਦਾ, ਜਿਹੜੀ ਧਰਤੀ ਤੇ ਬਹਿ ਕੇ ਨਾਮ ਜਪਿਆ ਜਾਂਦਾ ਬੰਦਗੀ ਕਰੀ ਜਾਂਦੀ ਹੈ ਉਹ ਧਰਤੀ ਨੂੰ ਉੱਚਾ ਸਮਾਨ ਵੀ ਨਿਓ ਨਿਓ ਕੇ ਸਜਦੇ ਕਰਦਾ ਹੈ। ਬੰਦਗੀ ਦੀ ਏਡੀ ਵੱਡੀ ਤਾਕਤ ਹੈ, ਨਾਮ ਜਪਣ ਦੀ ਏਡੀ ਵੱਡੀ ਤਾਕਤ ਹੈ। ਅਤੇ ਆਓ ਫਿਰ ਆਪਾਂ ਨਾਮ ਤੋਂ ਵਾਂਝੇ ਨਾ ਰਹਿ ਜਾਈਏ। ਉਹ ਨਾਮ ਹੈ ਵਾਹਿਗੁਰੂ। ਮੈਂ ਆਪ ਜੀ ਨੂੰ ਫਤਿਹ ਅਰਥ ਕਰਨ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ। ਆਓ ਆਪਾਂ ਵਾਹਿਗੁਰੂ ਕਹਿ ਕੇ ਨਾਮ ਜਪੀਏ, ਬੰਦਗੀ ਕਰੀਏ, ਤਾਂ ਕਿ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਾਡਾ ਮਨ ਵੀ ਇਕਾਗਰ ਹੋ ਜਾਏ, ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਏ, ਤਾਂ ਕਿ ਸਾਡਾ ਆਉਣਾ ਸਫਲਾ ਹੋ ਜਾਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਮੈਂ ਪ੍ਰਕਰਨ ਆਪ ਜੀ ਨਾਲ ਆਰੰਭ ਕਰਿਆ ਸੀ, ਚਵਿੰਡੇ ਵਾਲੀਆਂ ਸਿੰਘਣੀਆਂ ਦੀ ਵੀਰਤਾ ਦਾ ਇਤਿਹਾਸ। ਬਹੁਤ ਘੱਟ ਵਾਰੀ ਤੁਸੀਂ ਇਸ ਪ੍ਰਕਰਨ ਨੂੰ ਸੁਣਿਆ ਹੋਵੇਗਾ। ਇਤਿਹਾਸ ਸਮੁੰਦਰ ਹੁੰਦਾ, ਇਹਦੀ ਗਹਿਰਾਈ ਨੂੰ ਮਾਪਿਆ ਨਹੀਂ ਜਾ ਸਕਦਾ। ਸਿੱਖ ਸੂਰਵੀਰ ਬਹਾਦਰਾਂ ਦੀ ਕਹਾਣੀ ਮੈਦਾਨੇ ਜੰਗ ਵਿੱਚ ਜਿਸ ਤਰੀਕੇ ਨਾਲ ਸਿੰਘ ਜੂਝਦੇ ਨੇ ਇਹ ਤਾਂ ਬਹੁਤ ਵਾਰ ਸੁਣੀ ਹੈ, ਲੇਕਿਨ ਬੀਬੀਆਂ ਮੈਦਾਨੇ ਜੰਗ ਵਿੱਚ ਜਿਵੇਂ ਲੜੀਆਂ, ਜਿਵੇਂ ਜੂਝੀਆਂ, ਇਤਿਹਾਸ ਦਾ ਇੱਕ ਨਵੇਕਲਾ ਪੰਨੇ। ਭਾਈ ਤਾਰਾ ਸਿੰਘ ਬਾਂ ਦੀ ਸ਼ਹਾਦਤ ਤੋਂ ਗੱਲ ਸ਼ੁਰੂ ਹੋਈ। ਸਿੱਖਾਂ ਦੇ ਮਨ ਵਿੱਚ ਉਹ ਸ਼ਹਾਦਤ ਦਾ ਰੋਸ ਹੋਇਆ। ਇੱਕ ਧਰਮੀ ਬੰਦਾ ਸਮੇਂ ਦੀ ਸਲਤਨਤ ਦੇ ਹਾਕਮਾਂ ਨੇ ਖਤਮ ਕਰ ਦਿੱਤਾ, ਸਾਡੇ ਸ਼ਬਦਾਂ ਵਿੱਚ ਸ਼ਹੀਦ ਕਰ ਦਿੱਤਾ, ਅਤੇ ਸਿੱਖਾਂ ਨੇ ਆਪਣਾ ਰੋਸ ਜ਼ਾਹਰ ਕਰਨਾ ਸ਼ੁਰੂ ਕੀਤਾ, ਪ੍ਰੋਟੈਸਟ ਕਰਨਾ ਜਿਹਨੂੰ ਤੁਹਾਡੇ ਸ਼ਬਦਾਂ ਵਿੱਚ ਕਹਿੰਦੇ ਨੇ। ਉਹਨਾਂ ਨੇ ਜਿਹੜੇ ਸ਼ਾਹੀ ਖਜ਼ਾਨੇ ਦੇ ਮਾਲਕ ਸਨ ਉਹਨਾਂ ਨੂੰ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਖਾਲਸਾ ਜਿਉਂਦਾ ਹੈ, ਅਤੇ ਜਿਹੜਾ ਜ਼ੁਲਮ ਧੱਕਾ ਤੁਸੀਂ ਖਾਲਸੇ ਨਾਲ ਕਰਦੇ ਹੋ ਇਹ ਖਾਲਸਾ ਇਸ ਨੂੰ ਪ੍ਰਵਾਨ ਨਹੀਂ ਕਰੇਗਾ। ਥਾਂ ਥਾਂ 'ਤੇ ਜਾਂਦਾ ਸ਼ਾਹੀ ਖਜ਼ਾਨਾ ਸਿੱਖਾਂ ਨੇ ਇਹ ਕਹਿ ਕੇ ਸਰਕਾਰ ਨੂੰ ਤਾਕੀਦ ਕਰਨ ਵਾਸਤੇ, ਜਗਾਉਣ ਵਾਸਤੇ, ਖਾਲਸਾ ਪੰਥ ਜਿਉਂਦਾ ਹੈ। ਉਹ ਖਜ਼ਾਨੇ ਉੱਤੇ ਹੱਥ ਸਾਫ਼ ਕੀਤਾ ਅਤੇ ਜਿੰਨੀ ਮਾਇਆ ਸੀ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਕੋਲ ਸੱਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਕਰ ਦਿੱਤੀ। ਅਤੇ ਚਵਿੰਡੇ ਦਾ ਇੱਕ ਸਰਦਾਰ ਹੈ ਜਿਹਦਾ ਨਾਂ ਹੈ ਸਰਦਾਰ ਬਹਾਦਰ ਸਿੰਘ। ਉਹਨਾਂ ਦਿਨਾਂ ਵਿੱਚ ਉਹਨੇ ਆਪਣੇ ਬੇਟੇ ਦਾ ਵਿਆਹ ਰੱਖਿਆ ਹੋਇਆ ਅਤੇ ਸਾਰਾ ਕੁਨਬਾ ਸਾਰਾ ਪਰਿਵਾਰ ਉਸ ਬੇਟੇ ਦੀ ਬਰਾਤ ਵਿੱਚ ਚੜ ਗਿਆ, ਜੰਝ ਲੈ ਕੇ ਚਲੇ ਗਏ। ਅਤੇ ਪਿੱਛੋਂ ਕਿਸੇ ਚੁਗਲਖੋਰ ਨੇ, ਜਿਹੜਾ ਮੋਮਨ ਖਾਨ ਨੇ ਫੌਜਦਾਰ ਉਸ ਇਲਾਕੇ ਵਿੱਚ ਨਿਯਤ ਕੀਤਾ, ਉਹਨੂੰ ਜਾ ਕੇ ਕਿਸੇ ਚੁਗਲਖੋਰ ਨੇ ਕਹਿ ਦਿੱਤਾ, ਫੌਜਦਾਰ ਸਾਹਿਬ ਬੜਾ ਵਧੀਆ ਮੌਕਾ ਸਾਡੇ ਹੱਥ ਆਇਆ। ਚਵਿੰਡੇ ਦਾ ਸਰਦਾਰ ਬਹਾਦਰ ਸਿੰਘ ਆਪਣੇ ਆਪ ਨੂੰ ਬਹੁਤ ਵੱਡਾ ਸਿੱਖ ਹੁੰਦਾ, ਉਹ ਸਮੇਂ ਦੀ ਸਰਕਾਰ ਨਾਲ ਟੱਕਰ ਲੈਂਦਾ, ਅਤੇ ਹੁਣ ਮੌਕਾ ਸਾਡੇ ਹੱਥ ਵਿੱਚ ਇਹ ਆ ਗਿਆ ਕਿ ਉਹ ਆਪਣੇ ਬੇਟੇ ਦੀ ਬਰਾਤ ਲੈ ਕੇ ਗਿਆ ਹੋਇਆ, ਉਹਦੇ ਸੰਗੀ ਸਾਥੀ ਸਾਰੇ ਉਹਦੇ ਨਾਲ ਗਏ ਨੇ, ਪਿੱਛੇ ਪਰਿਵਾਰ ਵਿੱਚ ਕੇਵਲ ਔਰਤਾਂ ਨੇ, ਅਤੇ ਆਓ ਰਲ ਕੇ ਹਮਲਾ ਕਰੀਏ, ਅਸੀਂ ਉਹ ਪਰਿਵਾਰ ਨੂੰ ਵੀ ਦਲੀਲ ਕਰਾਂਗੇ, ਕਿਉਂਕਿ ਔਰਤਾਂ ਨੂੰ ਲੁੱਟਣਾ ਸਾਡੇ ਲਈ ਕੋਈ ਔਖਾ ਕੰਮ ਨਹੀਂ, ਨਾਲੇ ਮੌਤ ਦੇ ਘਾਟ ਉਤਾਰਾਂਗੇ, ਨਾਲੇ ਜਿਹੜਾ ਉਹਦੇ ਕੋਲ ਖਜ਼ਾਨੇ ਦਾ ਕੁਝ ਪੈਸਾ ਜਮ੍ਹਾਂ ਉਹ ਅਸੀਂ ਆਪਣੇ ਕਬਜ਼ੇ ਵਿੱਚ ਕਰਾਂਗੇ, ਅਤੇ ਨਾਲੇ ਸਿੱਖਾਂ ਦੀਆਂ ਔਰਤਾਂ ਨੂੰ ਦਲੀਲ ਕਰਾਂਗੇ। ਹੁਣ ਇਹ ਸਾਰਾ ਫੈਸਲਾ ਉਹਨਾਂ ਲੋਕਾਂ ਨੇ ਕਰ ਲਿਆ। ਅਤੇ ਇੱਧਰੋਂ ਕਿਸੇ ਧਰਮੀ ਬੰਦੇ ਨੇ ਆ ਕੇ ਸਰਦਾਰ ਬਹਾਦਰ ਸਿੰਘ ਦੀ ਸਿੰਘੜੀ ਨੂੰ ਇਹ ਸੂਚਨਾ ਦੇ ਦਿੱਤੀ, ਭੈਣ ਜੀ ਜ਼ਾਲਮ ਬਹੁਤ ਭੈੜੇ ਤਰੀਕੇ ਦੇ ਨਾਲ ਸਾਡੇ 'ਤੇ ਹਮਲਾ ਕਰਨ ਵਾਸਤੇ ਆ ਰਹੇ ਨੇ, ਸੁਚੇਤ ਹੋ ਜਾਓ। ਜ਼ਾਲਮ ਨੂੰ ਇਸ ਗੱਲ ਦਾ ਪਤਾ ਹੈ ਕਿ ਤੁਹਾਡੇ ਸਿਰ ਦੇ ਤਾਜ ਸਿੱਖ ਸਰਦਾਰ ਘਰ ਵਿੱਚ ਮੌਜੂਦ ਨਹੀਂ, ਲੇਕਿਨ ਉਹਨਾਂ ਦੇ ਹਥਿਆਰ ਤਾਂ ਤੁਹਾਡੇ ਕੋਲ ਮੌਜੂਦ ਨੇ, ਹਥਿਆਰ ਸੰਭਾਲੋ ਤਾਂ ਕਿ ਉਹ ਲੋਕ ਜਿਹੜੇ ਤੁਹਾਡੇ 'ਤੇ ਹਮਲਾ ਕਰਨ ਵਾਸਤੇ ਆ ਰਹੇ ਨੇ, ਬੇਇੱਜ਼ਤ ਕਰਨ ਵਾਸਤੇ ਆ ਰਹੇ ਨੇ, ਉਹਨਾਂ ਨਾਲ ਮੁਕਾਬਲਾ ਕੀਤਾ ਜਾ ਸਕੇ। ਹੁਣ ਸਿੱਖ ਸਰਦਾਰ ਨੇ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ, ਅਤੇ ਸਰਦਾਰ ਬਹਾਦਰ ਸਿੰਘ ਦੀ ਘਰਵਾਲੀ ਸਰਦਾਰਨੀ ਜਥੇਦਾਰਨੀ ਉਹਨੇ ਆਪਣੇ ਨਾਲ ਜਿੰਨੇ ਲੋਕ ਮੇਲ ਵਿੱਚ ਆਏ ਸਨ, ਵਿਆਹ ਵਿੱਚ ਆਏ ਸਨ, ਉਹਨਾਂ ਸਾਰਿਆਂ ਨੂੰ ਅਤੇ ਜਿੰਨੇ ਪਿੰਡ ਦੇ ਲੋਕ ਸਨ ਉਹਦੇ ਵਿਆਹ ਵਿੱਚ ਉਚੇਚੇ ਤੌਰ 'ਤੇ ਜਿੰਨੀਆਂ ਔਰਤਾਂ ਸਨ, ਲੇਡੀਜ਼ ਤੁਹਾਡੇ ਸ਼ਬਦਾਂ ਵਿੱਚ ਸਨ, ਉਹਨਾਂ ਨੂੰ ਇਕੱਠਿਆਂ ਕਰਕੇ ਸਰਦਾਰ ਬਹਾਦਰ ਸਿੰਘ ਦੀ ਜਥੇਦਾਰਨੀ ਜਿਵੇਂ ਮੁਖਾਤਬ ਹੋ ਕੇ ਜਿਹੜੀ ਬਿਪਤਾ ਪੈਣ ਵਾਲੀ ਹੈ ਉਹਦੇ ਬਾਰੇ ਜਾਗਰੂਕ ਕਰਦੀ ਹੈ, ਉਹ ਕਹਾਣੀ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਰ। Thank you.
ਜਥੇਦਾਰ ਦੀ ਬੋਲੀ ਸੀ ਲਲਕਾਰ ਕਹਿੰਦੀ ਮੇਰਾ ਪੁੱਤ ਵਿਆਹਣ ਲਈ ਦੁਸ਼ਮਣ ਚੜਿਆ ਆਉਂਦਾ ਦੁਸ਼ਮਣ ਚੜਿਆ ਆਉਂਦਾ ਕਰਦਾ ਮਾਰੋ ਮਾਰ ਕਹਿੰਦੀ ਫੌਜਦਾਰ ਨੇ ਲਈ ਹੈ ਸਾਡੇ ਪਏ ਨੇ ਸਿੰਘਾਂ ਦੇ ਹਥਿਆਰ ਕਹਿੰਦੀ ਭੈਣੋ ਜਲਦੀ ਚੁੱਕ ਕੇ ਜਲਦੀ ਚੁੱਕ ਕੇ ਹੋ ਜਾ ਹੁਣੇ ਤਿਆਰ ਕਹਿੰਦੀ ਸਦਾ ਭਮੱਦੀ ਸਿੱਖ ਦਾ ਹੋ ਸਦਾ ਪਮੱਡੀ ਸਿੱਖ ਦਾ ਰੱਖਾ ਹੈ ਕਰਤਾਰ ਕਹਿੰਦੀ ਰੱਖਾ ਹੈ ਕਰਤਾਰ
ਭਾਵੇਂ ਸਾਡੇ ਹਿੰਦੁਸਤਾਨ ਦੇ ਸਮਾਜ ਨੇ ਔਰਤ ਨੂੰ ਬਹੁਤ ਕਮਜ਼ੋਰ ਮੰਨਿਆ ਬਹੁਤ ਹੱਦ ਤੋਂ ਜ਼ਿਆਦਾ ਕਮਜ਼ੋਰ ਇਹਨੂੰ ਸਾਬਤ ਕਰਨ ਦਾ ਯਤਨ ਕੀਤਾ ਮੈਂ ਕੱਲ੍ਹ ਦੋ ਚਾਰ ਪ੍ਰਮਾਣ ਆਪਣਾ ਸਾਂਝੇ ਕੀਤੇ ਸਨ ਪਰ ਅੱਜ ਦੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਮਰਦ ਨਾਲੋਂ ਮੇਰੀ ਗੱਲ ਦਾ ਬੁਰਾ ਨਾ ਮਨਾਉਣਾ ਇਹ ਗੱਲਾਂ ਤੁਸੀਂ ਇਤਿਹਾਸ ਦੇ ਪੰਨਿਆਂ ਤੋਂ ਪੜ੍ਹ ਸਕਦੇ ਹੋ ਮੈਂ ਆਪਣੀਆਂ ਅੱਖਾਂ ਨਾਲ ਪੰਨੇ ਪੜ੍ਹੇ ਨੇ ਉਹ ਕਹਿੰਦਾ ਵੀ 6 ਗੁਣਾ ਜ਼ਿਆਦਾ ਬਹਾਦਰ ਹੁੰਦੀ ਹੈ ਔਰਤ ਮਰਦ ਨਾਲੋਂ ਪ੍ਰਿੰਸੀਪਲ ਹਰਭਜਨ ਸਿੰਘ ਜਿਹੜੇ ਸਿੱਖ ਮਿਸ਼ਨੀ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਦੀ ਕਿਤਾਬ ਹੈ ਸੁੱਖ ਨਹਾਏ ਦਾਨਿਸ਼ਮੰਦਾਂ ਮੈਂ ਕਈ ਵਾਰੀ ਹੈਰਾਨ ਹੁੰਦਾ ਉਹ ਕਹਿੰਦੇ ਵੀ 6 ਗੁਣਾ ਜ਼ਿਆਦਾ ਬਹਾਦਰ ਔਰਤ ਮਰਦ ਨਾਲੋਂ ਅਤੇ 12 ਗੁਣਾ ਜ਼ਿਆਦਾ ਅਕਲ ਵਾਲੀ ਸਾਡੇ ਸਮਾਜ ਨੇ ਭਾਵੇਂ ਔਰਤ ਨੂੰ ਕਮਜ਼ੋਰ ਮੰਨਿਆ ਪੈਰ ਦੀ ਜੁੱਤੀ ਮੰਨਿਆ ਆਟੇ ਦਾ ਦੀਵਾ ਮੰਨਿਆ ਕਿਸੇ ਨੇ ਇਹਨੂੰ ਪਰਦੇ ਦੀ ਅਧਿਕਾਰੀ ਮੰਨਿਆ ਗੁਲਾਮੀ ਦੀ ਪ੍ਰਤੀਕ ਮੰਨਿਆ ਵੱਖ ਵੱਖ ਤਸ਼ਬੀਹਾਂ ਨੇ ਵੱਖ ਵੱਖ ਪ੍ਰਮਾਣ ਨੇ ਸਿੱਖ ਧਰਮ ਨੇ ਔਰਤ ਨੂੰ ਬਹੁਤ ਵੱਡਾ ਸਨਮਾਨ ਦਿੱਤਾ ਪਰ ਅੱਜ ਵੀ ਸਮਾਜ ਵਿੱਚ ਵੇਖਿਆ ਜਾਂਦਾ ਕਿ ਜਿਹੜੇ ਮੈਨੂੰ ਤੇ ਪੰਜਾਬ ਦਾ ਜ਼ਿਆਦਾ ਤਜਰਬਾ ਹੈ ਉੱਥੇ ਅਸੀਂ ਆਪਣੇ ਮੁੰਡਿਆਂ ਨੂੰ ਤੇ ਕਾਨਵੈਂਟ ਸਕੂਲਾਂ ਵਿੱਚ ਭੇਜਦੇ ਹਾਂ ਪਰ ਸਾਡੀਆਂ ਕੁੜੀਆਂ ਨੇ ਜਿਹੜੀਆਂ ਉਹਨਾਂ ਨੂੰ ਅਸੀਂ ਆਮ ਤੌਰ 'ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਹਾਂ ਪਤਾ ਨਹੀਂ ਕਿਉਂ ਕੁੜੀਆਂ ਨੂੰ ਪਰਾਇਆ ਧਨ ਵੀ ਕਿਹਾ ਜਾਂਦਾ ਮੰਨਦਾ ਹਾਂ ਪਰਮਾਤਮਾ ਦੇ ਮਿਲਾਏ ਸੰਯੋਗ ਮੁਤਾਬਕ ਨਵੇਂ ਘਰ ਨੇ ਹੋਂਦ ਵਿੱਚ ਆਉਣਾ ਹੁੰਦਾ ਕਿਉਂਕਿ ਸੰਸਾਰ ਦੀ ਉਤਪਤੀ ਮਾਂ ਤੋਂ ਹੁੰਦੀ ਹੈ ਅਤੇ ਬੱਚੀਆਂ ਜਿਹੜੀਆਂ ਹੁੰਦੀਆਂ ਨੇ ਮਾਂ ਦਾ ਮੁੱਢਲਾ ਰੂਪ ਹੁੰਦੀ ਹੈ ਮੈਂ ਇੱਕ ਪ੍ਰਮਾਣ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੱਲ ਸਮਝ ਵਿੱਚ ਆ ਜਾਏਗੀ ਸੌਖੀ ਔਰਤ ਦੀ ਬਹਾਦਰੀ ਦੀ ਗੱਲ ਕਿਸ ਤਰੀਕੇ ਨਾਲ ਅਸੀਂ ਪੰਜਾਬ ਵਿੱਚ ਅੱਜ ਭਾਵੇਂ ਕਿੱਡੇ ਵੱਡੇ ਦਾਅਵੇ ਕਰਦੇ ਹਾਂ ਪਰ ਮੇਰੀਆਂ ਆਪਣੀਆਂ ਨਜ਼ਰਾਂ ਨਾਲ ਵੇਖਣ ਦੀ ਗੱਲ ਹੈ ਚੰਗੇ ਚੰਗੇ ਪਰਿਵਾਰਾਂ ਵਿੱਚ ਮੁੰਡੇ ਕਾਨਵੈਂਟ ਸਕੂਲਾਂ 'ਚ ਅਤੇ ਕੁੜੀਆਂ ਸਰਕਾਰੀ ਸਕੂਲਾਂ 'ਚ ਅਤੇ ਮੇਰੀ ਇਹ ਧਾਰਨਾ ਹੈ ਜੇ ਸਮਾਜ ਨੂੰ ਚੰਗਾ ਬਣਾਉਣਾ ਗੱਲ ਗੌਰ ਨਾਲ ਸੁਣਿਓ 3-4 ਮਿੰਟ ਵਿੱਚ ਇੱਕ ਗੱਲ ਕੰਪਲੀਟ ਹੋਵੇਗੀ ਜੇ ਸਮਾਜ ਨੂੰ ਚੰਗਾ ਬਣਾਉਣਾ ਤਾਂ ਧੀਆਂ ਨੂੰ ਪੜ੍ਹਾ ਦਿਓ ਜਿਹਨਾਂ ਦੇ ਪਿਛੋਕੜ ਵਿੱਚ ਅੱਧੇ ਅੱਧੇ ਪਰਿਵਾਰ ਪੰਜਾਬ ਵਿੱਚ ਰਹਿੰਦੇ ਨੇ ਮੈਂ ਇਹ ਗੱਲ ਉਹਨਾਂ ਲਈ ਜ਼ਿਆਦਾ ਕਰ ਰਿਹਾ ਕਿਉਂਕਿ ਇੱਥੇ ਤਾਂ ਵਿਕਸਿਤ ਹੋ ਤੁਸੀਂ ਤੁਹਾਨੂੰ ਜਾਣਕਾਰੀ ਹੈ ਇੱਥੇ ਪੜ੍ਹਾਈ ਦੇ ਮਾਧਿਅਮ ਵੀ ਹੋਰ ਨੇ ਬਰਾਬਰਤਾ ਦੀ ਕਹਾਣੀ ਵੀ ਹੋਰ ਹੈ ਜੇ ਚਾਹੁੰਦੇ ਹਾਂ ਕਿ ਸਮਾਜ ਚੰਗਾ ਬਣ ਜਾਏ ਮੈਂ ਕੱਲ੍ਹ ਇੱਕ ਬਚਨ ਆਪਣਾ ਸਾਂਝਾ ਕੀਤਾ ਸੀ ਇੱਕ ਵਿਦਵਾਨ ਕਹਿੰਦਾ ਕਿ ਮੈਨੂੰ ਇੱਕ ਚੰਗੀ ਮਾਂ ਦੇ ਦਿਓ ਮੈਂ ਪੂਰੇ ਸੰਸਾਰ ਨੂੰ ਚੰਗਾ ਬਣਾ ਦਿਆਂਗਾ ਦ ਹੈਂਡ ਦੈਟ ਰੌਕਸ ਦਾ ਕਰੈਡਰ ਰੂਲ ਦਾ ਵਰਲਡ ਉਹ ਹੱਥ ਜਿਹੜਾ ਬੱਚੇ ਦਾ ਭੰਗੂੜਾ ਹਿਲਾਉਂਦਾ ਦੁਨੀਆਂ 'ਤੇ ਰਾਜ ਕਰਦਾ ਮੈਂ ਗੱਲ ਆਪ ਜੀ ਨਾਲ ਕੱਲ੍ਹ ਸਾਂਝੀ ਕਰਕੇ ਆਇਆ ਆਪਣੀਆਂ ਬੱਚੀਆਂ ਨੂੰ ਵੀ ਚੰਗੇ ਸਕੂਲਾਂ ਵਿੱਚ ਪੜ੍ਹਾਓ ਅਤੇ ਆਪਣੀਆਂ ਧੀਆਂ ਨੂੰ ਗੱਲ ਕਹਿਣ ਲੱਗਾ ਆਖਰੀ ਜਵਾਨ ਹੈ ਬੇਟਾ ਪੜ੍ਹੋ ਆਜ਼ਾਦੀ ਤੁਹਾਡਾ ਅਧਿਕਾਰ ਹੈ ਪੜ੍ਹ ਕੇ ਤਰੱਕੀ ਕਰੋ ਚੰਗੇ ਚੰਗੇ ਅਹੁਦਿਆਂ 'ਤੇ ਤਾਇਨਾਤ ਹੋਵੋ ਚੰਗੀਆਂ ਚੰਗੀਆਂ ਨੌਕਰੀਆਂ ਚੰਗੀਆਂ ਚੰਗੀਆਂ ਜੋਬਾਂ ਤੁਹਾਨੂੰ ਪ੍ਰਾਪਤ ਹੋਣ ਪਰ ਬੇਟਾ ਇੱਕ ਗੱਲ ਨੂੰ ਯਾਦ ਰੱਖਿਓ ਤੁਹਾਡੀ ਆਜ਼ਾਦੀ ਦਾ ਮਤਲਬ ਇਹ ਨਹੀਂ ਕਿ ਤੁਹਾਡੇ ਬਾਪ ਦੀ ਚਿੱਟੀ ਪੱਗ ਨੂੰ ਦਾਗ ਲੱਗਦਾ ਹੈ ਆਜ਼ਾਦੀ ਤੁਹਾਡਾ ਹੱਕ ਹੈ ਪਰ ਆਪਣੇ ਬਾਬਲ ਦੀ ਚਿੱਟੀ ਪੱਗ ਦਾ ਖਿਆਲ ਤੁਸਾਂ ਨੇ ਰੱਖਣਾ ਹੁੰਦਾ ਕਿਉਂਕਿ ਅਣਖ ਅਤੇ ਗੈਰਤ ਇੱਕ ਐਸੀ ਚੀਜ਼ ਹੈ ਜਿਹੜੀ ਕੇਵਲ ਅਤੇ ਕੇਵਲ ਲੇਡੀ ਨਾਲ ਜੁੜੀ ਹੋਈ ਹੈ ਜ਼ਿੰਦਗੀ ਦੇ ਪਹਿਲੇ ਪੱਖ ਵਿੱਚ ਕਈ ਵਾਰੀ ਮਨੁੱਖ ਦੇ ਬਲਬਲੇ ਨੇ ਜਿਹੜੇ ਬੰਦੇ ਤੋਂ ਕਈ ਵਾਰੀ ਉਹ ਸੰਭਾਲੇ ਨਹੀਂ ਜਾਂਦੇ ਬਹੁਤ ਵੱਡੇ ਉਬਾਲ ਆ ਜਾਂਦੇ ਨੇ ਪਰ ਜ਼ਿੰਦਗੀ ਵਿੱਚ ਜਦੋਂ ਵੀ ਤੁਸੀਂ ਤਰੱਕੀ ਕਰਨੀ ਹੈ ਅਧਿਕਾਰ ਲੈਣੇ ਨੇ ਇਹ ਤੁਹਾਡਾ ਜਨਮ ਸਿੱਧ ਅਧਿਕਾਰ ਹੈ ਸਮਾਜ ਨੇ ਤੁਹਾਡੇ ਨਾਲ ਜ਼ੁਲਮ ਕੀਤਾ ਧੱਕਾ ਕੀਤਾ ਤੁਹਾਡੇ ਨਾਲ ਜ਼ਿਆਦਤੀ ਕੀਤੀ ਹੈ ਪਰ ਬੇਟਾ ਪੜ੍ਹੋ ਉੱਚੇ ਉੱਚੇ ਉਹਨਾਂ 'ਤੇ ਤਾਇਨਾਤ ਹੋਵੋ ਚੰਗੀਆਂ ਚੰਗੀਆਂ ਜ਼ਿੰਮੇਵਾਰੀਆਂ ਸੰਭਾਲੋ ਪਰ ਆਜ਼ਾਦੀ ਦਾ ਮਤਲਬ ਵੱਡੇ ਅਹੁਦੇ ਦੀ ਪ੍ਰਾਪਤੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਾਪ ਦੇ ਸਿਰ ਵਿੱਚ ਖੇ ਪੈ ਜਾਏ ਮਾਂ ਅੱਖਾਂ ਵਿੱਚ ਘੁਸਣ ਦੇ ਕੇਵਲ ਰੋਣ ਜੋਗੀ ਰਹਿ ਜਾਏ ਇਸ ਗੱਲ ਤੋਂ ਤੁਸੀਂ ਗੁਰੇਜ਼ ਕਰਨਾ ਮੇਰੀ ਗੱਲ ਨੂੰ ਵੱਡਾ ਕਰਕੇ ਆਪਣੇ ਦਿਲ ਦੀ ਡਾਇਰੀ 'ਤੇ ਲਿਖ ਲੈਣਾ ਕੁਝ ਪਲ ਹੁੰਦੇ ਨੇ ਜਦੋਂ ਸਾਡਾ ਜੀਵਨ ਹੁੰਦਾ ਜਿਹੜਾ ਇੱਕੋ ਹੀ ਕੰਮ ਕਰਦਾ ਪਹਿਲਾ ਜੀਵਨ ਹੈ ਪੜ੍ਹਾਈ ਦਾ ਐਜੂਕੇਸ਼ਨ ਦਾ ਸਭ ਤੋਂ ਜ਼ਿਆਦਾ ਧਿਆਨ ਐਜੂਕੇਸ਼ਨ ਵੱਲ ਦਿਓ ਅਤੇ ਔਰਤ ਦੀ ਬਹਾਦਰੀ ਦੀ ਕਹਾਣੀ ਜਿਸ ਘਰ ਵਿੱਚ ਮਾਂ ਸਿਆਣੀ ਹੈ ਉਹਦੇ ਬੱਚੇ ਮੇਰਾ ਆਪਣਾ ਮੰਨਣਾ ਹੈ ਬੱਚਿਆਂ ਉੱਤੇ ਸਭ ਤੋਂ ਜ਼ਿਆਦਾ ਵੱਡਾ ਅਸਰ ਹੈ ਜਿਹੜਾ ਮਾਂ ਦਾ ਪੈਂਦਾ ਕਹਾਣੀ ਆਪਣੀ ਇੱਥੇ ਰੁਕੀ ਹੈ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਕਹਿਣ ਲੱਗੀ ਭੈਣੋ ਤੁਹਾਨੂੰ ਪਤਾ ਸਾਡੇ ਸਿੰਘ ਸਾਹਿਬ ਬਰਾਤ ਗਏ ਹੋਏ ਨੇ ਉਹਨਾਂ ਨੇ ਜਲਦੀ ਪਰਤਣਾ ਨਹੀਂ ਅਤੇ ਜ਼ਾਲਮ ਸਾਡੇ 'ਤੇ ਹਮਲਾ ਕਰਨ ਲੱਗਾ ਸਾਡੀ ਜਾਨ ਵੀ ਖਤਰੇ ਵਿੱਚ ਹੈ ਸਾਡੀ ਇੱਜ਼ਤ ਵੀ ਖਤਰੇ ਵਿੱਚ ਹੈ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਾਨੂੰ ਆਪਣੀਆਂ ਧੀਆਂ ਹੋਣ ਦਾ ਮਾਣ ਦਿੱਤਾ ਹੈ ਆਓ ਸਿੰਘਾਂ ਵਾਲੇ ਹਥਿਆਰ ਚੱਕੀਏ ਅਸੀਂ ਵੀ ਉਸ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਪਾਨ ਕੀਤਾ ਜਿਹੜਾ ਸਿੰਘਾਂ ਦੇ ਹਿੱਸੇ ਵਿੱਚ ਆਇਆ ਅਤੇ ਅੱਜ ਅਸੀਂ ਆਪਣੇ ਹੱਥ ਵਿੱਚ ਹਥਿਆਰ ਲੈ ਕੇ ਮੈਦਾਨੇ ਜੰਗ ਵਿੱਚ ਜੂਝਾਂਗੇ ਅਤੇ ਦੁਸ਼ਮਣ ਨੂੰ ਇਹ ਦੱਸ ਦਿਆਂਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਬੇਟੀਆਂ ਸਤਿਗੁਰੂ ਮਹਾਰਾਜ ਦੇ ਪੁੱਤਰਾਂ ਤੋਂ ਘੱਟ ਨਹੀਂ ਔਰਤ ਵਿੱਚ ਕਿੱਡੀ ਬਹਾਦਰੀ ਹੁੰਦੀ ਹੈ ਮੈਨੂੰ ਇੱਕ ਛੋਟਾ ਜਿਹਾ ਪ੍ਰਮਾਣ ਚੇਤੇ ਆ ਗਿਆ ਅਕਬਰ ਦੇ ਜ਼ਮਾਨੇ ਦੀ ਕਹਾਣੀ ਅਕਬਰ ਨੇ ਰਾਣਾ ਜਸਵੰਤ ਦੀਆਂ ਹੱਦਾਂ ਉੱਤੇ ਹਮਲਾ ਕਰ ਦਿੱਤਾ ਰਾਜਪੂਤ ਰਾਜਾ ਸੀ ਰਾਣਾ ਜਸਵੰਤ ਆਪਣੀਆਂ ਫੌਜਾਂ ਲੈ ਕੇ ਅਕਬਰ ਦੀਆਂ ਫੌਜਾਂ ਨਾਲ ਮੁਕਾਬਲਾ ਕਰਨ ਜਾਣ ਲੱਗਾ ਤੇ ਤੁਰ ਲੱਗੇ ਨੂੰ ਮਾਂ ਨੇ ਆਖਿਆ ਬੇਟਾ ਤੂੰ ਰਾਜਪੂਤ ਮਾਂ ਦਾ ਦੁੱਧ ਚੁੰਘੇ ਜਾਂ ਤੇ ਜੰਗ ਜਿੱਤ ਕੇ ਆਈ ਜਾਂ ਪਰ ਸ਼ਹੀਦ ਹੋ ਜਾਈ ਹਾਰ ਕੇ ਮੇਰੇ ਮੱਥੇ ਨਾ ਲੱਗੀ ਇਹ ਗੱਲ ਹਰ ਮਾਂ ਨਹੀਂ ਕਹਿ ਸਕਦੀ ਜਾਂ ਤੇ ਸ਼ਹੀਦ ਹੋ ਜਾਈ ਜਾਂ ਜੰਗ ਜਿੱਤ ਕੇ ਆਈ ਮੈਂ ਇੱਕ ਮਰਦ ਦੀ ਮਾਂ ਬਣਨ ਦਾ ਮਾਣ ਪ੍ਰਾਪਤ ਕਰਨਾ ਚਾਹੁੰਦੀ ਹਾਂ ਕਿ ਮੇਰਾ ਪੁੱਤਰ ਜਵਾਨ ਹੈ ਗੱਭਰੂ ਹੈ ਸੂਰਵੀਰ ਬਹਾਦਰ ਹੈ ਜਿਹੜਾ ਮੈਦਾਨੇ ਜੰਗ ਜੂਝਣ ਜਾਣਦਾ ਸ਼ਹੀਦ ਹੋਣ ਜਾਣਦੇ ਜਾਂ ਸ਼ਹੀਦ ਹੋ ਜਾਈ ਜਾਂ ਜੰਗ ਜਿੱਤ ਕੇ ਆਈ ਹਾਰ ਕੇ ਵਾਪਸ ਨਾ ਪਰਤੀ ਕੌਣ ਜਦੋਂ ਹੋਇਆ ਤੇ ਰਾਣਾ ਜਸਵੰਤ ਜ਼ਖਮੀ ਹੋ ਗਿਆ ਜ਼ਖਮ ਵੀ ਇੰਨੇ ਲੱਗੇ ਵੀ ਉਹ ਤੋਂ ਜ਼ਖਮਾਂ ਦੀ ਤਾਬ ਝੱਲ ਨਾ ਹੋਈ ਅਤੇ ਘੋੜੇ ਦੀਆਂ ਵਾਗਾਂ ਖਿੱਚ ਕੇ ਉਹਨੇ ਆਪਣੇ ਮਹਿਲਾਂ ਨੂੰ ਸਿੱਧਾ ਕਰ ਦਿੱਤਾ ਕਿਉਂਕਿ ਉਦੋਂ ਰਾਤ ਪੈਣ ਵੇਲੇ ਸੂਰ ਡੁੱਬਣ ਵੇਲੇ ਲੜਾਈ ਬੰਦ ਹੋ ਜਾਂਦੀ ਸੀ ਘੋੜਾ ਛੇੜਿਆ ਮਹਿਲਾਂ ਦੇ ਅੱਗੇ ਆ ਗਿਆ ਘੋੜੇ ਦੇ ਸੁਮਾਂ ਦੀ ਆਵਾਜ਼ ਸੁਣ ਕੇ ਨੌਕਰਾਂ ਨੇ ਬੂਹਾ ਖੋਲ੍ਹਿਆ ਜ਼ਖਮੀ ਨਟਾਲ ਰਾਣਾ ਜਸਵੰਤ ਜਦੋਂ ਵੇਖਿਆ ਘੋੜੇ ਦੇ ਇੱਕ ਪਾਸੇ ਲੁਟਕਿਆ ਹੋਇਆ ਉਹਦੀ ਮਹਾਰਾਣੀ ਨੇ ਉਹਦੀ ਘਰਵਾਲੀ ਨੇ ਸਹਾਰਾ ਦੇ ਕੇ ਲਾਇਆ ਅੰਦਰ ਲੈ ਗਈ ਪਲੰਗ 'ਤੇ ਲਟਾ ਦਿੱਤਾ ਡਾਕਟਰ ਵੈਦ ਹਕੀਮ ਜਿੰਨੇ ਪਲਾਉਟ ਸਨ ਉਹਨਾਂ ਨੇ ਦਵਾਈ ਬੂਟੀ ਕਰਨੀ ਸ਼ੁਰੂ ਕੀਤੀ ਅਤੇ ਰਾਣੇ ਜਸਵੰਤ ਦੀ ਮਾਂ ਉੱਪਰ ਚਬਾਰੇ ਵਿੱਚ ਅਟਾਰੀ ਵਿੱਚ ਵੇਖਦੀ ਸੀ ਮੇਰਾ ਬੇਟਾ ਇਕੱਲਾ ਪਰਤਾ ਹੈ ਜੇ ਜਿੱਤ ਕੇ ਆਉਂਦਾ ਤਾਂ ਫੌਜਾਂ ਆਉਂਦੀਆਂ ਜਕਾਰੇ ਲੱਗਦੇ ਆਉਂਦੇ ਨਗਾਰੇ ਵੱਜਦੇ ਆਉਂਦੇ ਪਰ ਇੱਥੇ ਇਕੱਲਾ ਆ ਗਏ ਇਹ ਕੀ ਹੋਇਆ ਮੈਂ ਆਪਣੇ ਬੇਟੇ ਨੂੰ ਕਹਿ ਕੇ ਤੋਰਿਆ ਸੀ ਜਾਂ 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 ਜੰਗ ਜਿੱਤ ਕੇ ਆਈ ਅਤੇ ਜਾਂ ਸ਼ਹੀਦ ਹੋ ਜਾਈ ਜੰਗ ਹਾਰ ਕੇ ਮੇਰੇ ਮੱਥੇ ਨਾ ਲੱਗੀ ਹੁਣ ਰਾਣੇ ਜਸਵੰਤ ਦੀ ਮਾਂ ਆਪਣੇ ਚਵਾਰੇ ਤੋਂ ਉਤਰਦੀ ਹੈ ਥੱਲੇ ਨੂੰ ਅਤੇ ਪੌੜੀਆਂ ਵਿੱਚ ਆ ਕੇ ਬਿੜਕ ਲੈਂਦੀ ਹੈ ਅੰਦਰ ਕੀ ਗੱਲ ਹੁੰਦੀ ਰਾਣਾ ਜਸਵੰਤ ਆਪਣੀ ਘਰਵਾਲੀ ਨੂੰ ਕਹਿੰਦਾ ਭਾਗਵਾਨ ਨੇ ਜੰਗ ਜਿੱਤੀ ਨਹੀਂ ਗਈ ਜੰਗ ਹਾਲੇ ਚੱਲਦੀ ਹੈ ਲੇਕਿਨ ਮੇਰੇ ਤੋਂ ਜ਼ਖਮਾਂ ਦੀ ਤਾਬ ਝੱਲ ਨਾ ਹੋਈ ਅਤੇ ਮੈਂ ਆਪ ਮਲਮ ਪੱਟੀ ਕਰਨ ਵਾਸਤੇ ਘਰ ਆ ਗਿਆ ਰਾਣਾ ਜਸਵੰਤ ਆਪਣੀ ਘਰਵਾਲੀ ਨੂੰ ਇਹ ਗੱਲ ਕਹਿੰਦੇ ਮਾਂ ਦੇ ਕੰਨਾਂ ਵਿੱਚ ਆਵਾਜ਼ ਪੈ ਗਈ ਉੱਥੇ ਰੁਕ ਗਈ ਥੱਲੇ ਨਹੀਂ ਉਤਰੀ ਬਹਾਦਰੀ ਕਿਹਨਾਂ ਕੌਮਾਂ ਦੇ ਹਿੱਸੇ ਵਿੱਚ ਆਉਂਦੀ ਹੈ ਕਿਉਂਕਿ ਜੇ ਅੱਜ ਕੋਈ ਸੂਰਵੀਰ ਬਹਾਦਰ ਮਰਦ ਹੈ ਨਾ ਉਹਦੇ ਪਿੱਛੇ ਉਹਦੀ ਮਾਂ ਦੀ ਸ਼ਕਤੀ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਗੁਰੂ ਕਿਰਪਾ ਕਰੇ ਮੈਂ ਗੱਲ ਜਿਹੜੀ ਆਪ ਨਾਲ ਕੱਲ੍ਹ ਸਾਂਝੀ ਕੀਤੀ ਸੀ ਉਹ ਵਿਦਵਾਨ ਕਹਿੰਦਾ ਵੀ ਇੱਕ ਚੰਗੀ ਮਾਂ ਦੇ ਦਿਓ ਮੈਂ ਪੂਰੇ ਵਰਲਡ ਨੂੰ ਪੂਰੇ ਸੰਸਾਰ ਨੂੰ ਚੰਗਾ ਬਣਾ ਦਿਆਂਗਾ ਅਤੇ ਰਾਣੇ ਜਸਵੰਤ ਦੀ ਮਾਂ ਨੇ ਪੌੜੀਆਂ ਵਿੱਚ ਖਲੋ ਕੇ ਆਵਾਜ਼ ਮਾਰ ਕੇ ਆਪਣੀ ਨੂੰਹ ਰਾਣੀ ਨੂੰ ਆਖਿਆ ਨੂੰਹ ਰਾਣੀਏ ਮੈਨੂੰ ਜਾਪਦਾ ਰਾਣਾ ਜ਼ਖਮੀ ਹੋ ਗਿਆ ਸਾਡੇ ਰਾਜਪੂਤਾਂ ਦੀ ਪਰੰਪਰਾ ਹੈ ਕੜਾਹ ਬਣਾ ਕੇ ਜਿਹਨੂੰ ਤੁਹਾਡੇ ਸ਼ਬਦਾਂ ਵਿੱਚ ਕਿਹਾ ਜਾਂਦਾ ਹਲਵਾ ਬਣਾ ਕੇ ਇਹਦੇ ਜ਼ਖਮਾਂ 'ਤੇ ਰੱਖ ਦੇ ਅੱਜ ਮਰਮਾਂ ਆ ਗਈਆਂ ਅੱਜ ਵੱਖਰੀ ਤਰ੍ਹਾਂ ਦੀਆਂ ਟ੍ਰੀਟਮੈਂਟਾਂ ਆ ਗਈਆਂ ਦਵਾਈਆਂ ਆ ਗਈਆਂ ਜ਼ਖਮਾਂ 'ਤੇ ਤਰਨ ਵਾਸਤੇ ਕਿਸੇ ਵੇਲੇ ਕੜਾਹ ਬਣਾ ਕੇ ਬੰਨਿਆ ਜਾਂਦਾ ਸੀ ਤਾਂ ਕਿ ਜ਼ਖਮ ਨਰਮ ਹੋ ਜਾਏ ਕੜਾਹ ਬਣਾ ਕੇ ਇਹਦੇ ਜ਼ਖਮਾਂ 'ਤੇ ਧਰ ਦੇ ਹਲਵਾ ਲਾ ਦੇ ਇਹਦੇ ਜ਼ਖਮਾਂ ਉੱਤੇ ਅਤੇ ਇਹਨਾਂ ਕਹਿ ਕੇ ਉੱਪਰ ਨੂੰ ਚੜ ਗਈ ਮਾਂ ਥੱਲੇ ਨਹੀਂ ਉਤਰੀ ਅਤੇ ਰਾਣੇ ਜਸਵੰਤ ਦੀ ਘਰਵਾਲੀ ਨੇ ਆਪਣੀ ਸੱਸ ਦੇ ਹੁਕਮ ਦੀ ਪਾਲਣਾ ਕਰਨ ਵਾਸਤੇ ਕੜਾਹ ਬਣਾਉਣਾ ਸ਼ੁਰੂ ਕੀਤਾ ਕੜਾਹੀ ਵਿੱਚ ਘਿਓ ਪਾਇਆ ਵਿੱਚ ਆਟਾ ਸੁੱਤਿਆ ਭੁੰਨਣ ਲੱਗੇ ਆਟੇ ਨੂੰ ਅਤੇ ਜਿਹਨਾਂ ਨੇ ਪ੍ਰਸ਼ਾਦ ਬਣਾਇਆ ਕਦੇ ਵੇਖਿਆ ਹੋਏਗਾ ਜਦੋਂ ਆਟਾ ਭੁੱਜਦਾ ਨਾ ਕਈ ਵਾਰੀ ਆਟਾ ਬੁੜਕ ਬੁੜ ਕੇ ਆਲੇ ਦੁਆਲੇ ਲੱਗਦਾ ਕੜਾਹੀ ਦੇ ਅਤੇ ਸਿਆਣਾ ਜਿਹੜਾ ਕੜਾਹ ਬਣਾਉਣ ਵਾਲਾ ਹੈ ਵੀਰ ਦਾ ਭੈਣ ਉਹ ਖੁਰਚਣੇ ਨੂੰ ਟੇਢਾ ਕਰਕੇ ਨਾ ਕੜਾਹੀ ਦੇ ਬਗਲਾਂ 'ਤੇ ਜਿਹੜਾ ਲੱਗਿਆ ਹੁੰਦਾ ਆਟਾ ਸੜਦਾ ਹੁੰਦਾ ਜਿਹਦੇ ਵਿੱਚ ਅਜੀਬ ਤਰ੍ਹਾਂ ਦੀ ਸਮੈਲ ਆਉਂਦੀ ਹੈ ਉਹਨੂੰ ਕੜਾਹੀ ਦੀਆਂ ਬਗਲਾਂ ਤੋਂ ਲਾ ਕੇ ਵਿਚਕਾਰ ਫਿੱਟ ਲੈ ਕੇ ਆਉਂਦੇ ਤਾਂ ਕਿ ਫਿਰ ਕੜਾਹੀ ਹੈ ਜਿਹੜੀ ਉਹ ਆਟਾ ਇੱਕ ਪਾਸੇ ਲਾ ਕੇ ਸੜ ਨਾ ਜਾਏ ਅਤੇ ਰਾਣੇ ਜਸਵੰਤ ਦੀ ਘਰਵਾਲੀ ਜਦੋਂ ਕੜਾਹ ਬਣਾਉਂਦੀ ਹੈ ਆਟਾ ਬੁੜਕ ਬੁੜਕ ਆਲੇ ਦੁਆਲੇ ਲੱਗਿਆ ਅਤੇ ਉਹਨੇ ਖੁਰਚਣਾ ਟੇਢਾ ਕਰਕੇ ਲਾਇਆ ਅਤੇ ਜਿਹੜਾ ਉਹ ਆਟਾ ਸੜਿਆ ਹੋਇਆ ਸੀ ਖੁਰਚਣੇ ਦੇ ਮੂੰਹ ਨੂੰ ਲੱਗ ਗਿਆ ਉਹਨੂੰ ਦੂਜੇ ਆਟੇ ਵਿੱਚ ਮਿਲਾਉਣ ਵਾਸਤੇ ਉਹਨੇ ਜਿਹੜਾ ਖੁਰਚਣੇ ਦੀ ਡੰਡੀ ਸੀ ਨਾ ਉਹਨੂੰ ਕੜਾਹੀ ਦੇ ਕੰਢੇ 'ਤੇ ਮਾਰਿਆ ਕਿਉਂਕਿ ਸੜਿਆ ਹੋਇਆ ਆਟਾ ਜਦੋਂ ਖੁਰਚਣੇ ਦੇ ਮੂੰਹ ਨੂੰ ਲੱਗਦਾ ਉਹਨੂੰ ਲਾਹੁਣ ਦਾ ਇੱਕ ਤਰੀਕਾ ਹੁੰਦਾ ਕਿ ਖੁਰਚਣੇ ਦੀ ਡੰਡੀ ਨੂੰ ਆਪਾਂ ਕੜਾਹੀ ਦੇ ਕੰਢੇ 'ਤੇ ਮਾਰੀਏ ਜਦੋਂ ਖੁਰਚਣੇ ਦੀ ਡੰਡੀ ਕੜਾਹੀ ਦੇ ਕੰਢੇ ਉੱਤੇ ਵੱਜੀ ਠੱਕ ਠੱਕ ਦੀ ਆਵਾਜ਼ ਆਈ ਲੋਹੇ 'ਤੇ ਲੋਹਾ ਵੱਜਿਆ ਕੜਾਹੀ ਵੀ ਲੋਹੇ ਦੀ ਹੈ ਅਤੇ ਖੁਰਚਣੇ ਦੀ ਡੰਡੀ ਵੀ ਲੋਹੇ ਦੀ ਹੈ ਠੱਕ 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 ਦੀ ਆਵਾਜ਼ ਆਈ ਰਾਣੇ ਜਸਵੰਤ ਦੀ ਮਾਂ ਉੱਪਰ ਉੱਪਰੀ ਫਿਰ ਪੌੜੀਆਂ ਵਿੱਚ ਆ ਕੇ ਆਪਣੇ ਬੇਟੇ ਨੂੰ ਸੁਣਾ ਕੇ ਆਵਾਜ਼ ਮਾਰਦੀ ਹੈ ਨੂੰਹ ਰਾਣੀਏ ਕੀ ਕਰਦੀ ਹੈ ਮਾਂ ਜੀ ਤੁਹਾਡੇ ਹੁਕਮ ਦੀ ਪਾਲਣਾ ਕਰਦੇ ਨਹੀਂ ਨਹੀਂ ਨੂੰਹ ਰਾਣੀਏ ਤੂੰ ਮੇਰੇ ਹੁਕਮ ਦੀ ਪਾਲਣਾ ਨਹੀਂ ਕਰਦੀ ਤੂੰ ਮੇਰੇ ਪੁੱਤਰ ਨੂੰ ਜਿਉਂਦਾ ਨਹੀਂ ਵੇਖਣਾ ਚਾਹੁੰਦੀ ਤੂੰ ਕਹਿੰਦੀ ਹੈ ਮੇਰਾ ਪੁੱਤਰ ਮਰਦਾ ਹੈ ਹੈਰਾਨ ਹੋ ਗਈ ਰਾਣੇ ਜਸਵੰਤ ਦੀ ਘਰਵਾਲੀ ਮੇਰੇ ਕੰਨਾਂ ਵਿੱਚ ਮੇਰੀ ਸੱਸ ਦੀ ਆਵਾਜ਼ ਪੈਂਦੀ ਹੈ ਮੇਰੇ ਸਿਰ ਦਾ ਤਾਰ ਚਲਾ ਜਾਏ ਕੌਣ ਔਰਤ ਆਉਂਦੀ ਹੈ ਮੈਂ ਵਿਧਵਾ ਹੋ ਜਾਵਾਂ ਫਿਰ ਸੱਸ ਮਾਂ ਨੇ ਆਖਿਆ ਆਵਾਜ਼ ਦੇ ਕੇ ਨੂੰਹ ਰਾਣੀਏ ਤੂੰ ਮੇਰੇ ਪੁੱਤਰ ਨੂੰ ਜਿਉਂਦਾ ਨਹੀਂ ਵੇਖਣਾ ਚਾਹੁੰਦੀ ਹੈਰਾਨ ਹੋ ਕੇ ਕਹਿਣ ਲੱਗੀ ਮਾਂ ਜੀ ਕਿਉਂ ਅਤੇ ਰਾਣੇ ਜਸਵੰਤ ਦੀ ਮਾਂ ਨੇ ਪੌੜੀਆਂ ਵਿੱਚ ਖਲੋ ਕੇ ਉੱਚੀ ਆਵਾਜ਼ ਵਿੱਚ ਆਪਣੇ ਬੇਟੇ ਨੂੰ ਸੁਣਾਉਣ ਵਾਸਤੇ ਆਖਿਆ ਨੂੰਹ ਰਾਣੀਏ ਆ ਕੀ ਥੱਕ ਥੱਕ ਦੀ ਆਵਾਜ਼ ਆਈ ਨੂੰਹ ਰਾਣੀ ਨੇ ਕਹਿ ਦਿੱਤਾ ਜੋ ਆਟਾ ਸੜ ਰਿਹਾ ਸੀ ਖੁੱਟਣੇ ਦੇ ਮੂੰਹ ਨੂੰ ਲੱਗਿਆ ਹੋਇਆ ਉਹਨੂੰ ਲਾਉਣ ਵਾਸਤੇ ਮੈਂ ਖੁੱਟਣੇ ਦੀ ਡੰਡੀ ਕੜਾਹੀ ਦੇ ਕੰਢੇ 'ਤੇ ਮਾਰੀ ਅਤੇ ਠੱਕ ਠੱਕ ਦੀ ਆਵਾਜ਼ ਆਈ ਅਤੇ ਮਾਂ ਨੇ ਆਖਿਆ, ਸਾਸੂ ਮਾਂ ਨੇ ਆਖਿਆ, ਕਹਿ ਲੱਗੀ ਨੋ ਰਾਣੀਏ, ਮੇਰੇ ਪੁੱਤਰ ਨੂੰ ਲੋਹੇ ਦੇ ਖੜਕੇ ਤੋਂ ਬਹੁਤ ਡਰ ਲੱਗਦਾ, ਮੇਰਾ ਪੁੱਤਰ ਲੋਹੇ ਦੇ ਖੜਾਕ ਤੋਂ ਡਰ ਜਾਂਦਾ ਹੈ। ਜਦ ਮੈਦਾਨੇ ਜੰਗ ਵਿੱਚ ਧਾਲਾਂ ਅਤੇ ਤਲਵਾਰਾਂ ਵੱਜਦੀਆਂ ਸਨ, ਲੋਹੇ 'ਤੇ ਲੋਹਾ ਵੱਜਦਾ ਸੀ, ਖੜਕਾ ਹੁੰਦਾ ਸੀ ਠੱਕ ਠੱਕ, ਉਹ ਖੜਕੇ ਤੋਂ ਡਰਦਾ ਮਾਰਾ ਅਤੇ ਮਹਿਲਾਂ ਵਿੱਚ ਮੁੜਿਆ। ਨੋ ਰਾਣੀਏ, ਜੇ ਇੱਥੇ ਵੀ ਲੋਹਾ 'ਤੇ ਲੋਹਾ ਮਾਰ ਦੀਏ, ਇਹ ਠੱਕ ਠੱਕ ਦੀ ਆਵਾਜ਼ ਸੁਣ ਕੇ ਕਿੱਥੇ ਜਾਏਗਾ, ਮੇਰੇ ਪੁੱਤਰ ਨੂੰ ਲੋਹੇ ਦੇ ਖੜਕੇ ਤੋਂ ਡਰ ਬਹੁਤ ਲੱਗਦਾ। ਮਾਂ ਨੇ ਮਿਹਣਾ ਮਾਰਿਆ ਅਤੇ ਮਾਂ ਦਾ ਮਿਹਣਾ ਜਸਵੰਤ ਦੇ ਕੰਨਾਂ ਵਿੱਚ ਪਿਆ। ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ, ਭਾਗਵਾਨ ਨੇ ਹੁਣ ਜ਼ਖਮਾਂ 'ਤੇ ਕੜਾਹ ਰੱਖਣ ਦੀ ਲੋੜ ਨਹੀਂ, ਮੰਗਾ ਮੇਰਾ ਘੋੜਾ, ਮੈਂ ਫਿਰ ਇੱਕ ਵਾਰੀ ਮੈਦਾਨੇ ਜੰਗ ਵਿੱਚ ਜਾਣਾ ਅਤੇ ਜਿੱਤ ਕੇ ਪਰਤਾਂਗਾ। ਮਾਂ ਦੇ ਸ਼ਬਦਾਂ ਨੇ ਰਾਣੇ ਜਸਵੰਤ ਦੀ ਹਾਰ ਨੂੰ ਜਿੱਤ ਵਿੱਚ ਤਬਦੀਲ ਕਰ ਦਿੱਤਾ। ਮਾਂ ਵਿੱਚ ਐਸੀ ਸ਼ਕਤੀ ਹੁੰਦੀ। ਮਾਈ ਭਾਗੋ, ਮਾਤਾ ਭਾਗ ਕੌਰ ਸਿੱਖ ਇਤਿਹਾਸ ਦੇ ਪੰਨਿਆਂ 'ਤੇ ਉਹ ਔਰਤ ਹੈ ਜਿਹਨੇ ਲੋਕਾਂ ਵਿੱਚ ਅਣਖ ਅਤੇ ਗੈਰ ਜਗਾ ਦਿੱਤੀ। ਟੁੱਟੀ ਗੰਢਣ ਵਾਲੀ ਕਹਾਣੀ ਕਿਹਦੇ ਕੋਲੋਂ ਭੁੱਲੀਏ? ਬੇਦਾਵਾ ਦੇਣ ਵਾਲੇ ਨੂੰ ਇੱਕ ਵਾਰੀ ਫਿਰ ਗੁਰੂ ਦੇ ਚਰਨਾਂ ਨਾਲ ਲਾਉਣ ਵਾਲੀ, ਇਹ ਸਾਰਾ ਕ੍ਰੈਡਿਟ ਇੱਕ ਸਿੱਖ ਬੀਬੀ ਨੂੰ ਜਾਂਦਾ ਜਿਹਦਾ ਨਾਮ ਮਾਈ ਭਾਗ ਕੌਰ ਹੈ। ਇੱਕ ਵਾਰੀ ਸਾਰੀ ਸੰਗਤ ਮਾਈ ਭਾਗ ਕੌਰ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ, ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਚਵਿੰਡੇ ਵਾਲੇ ਸਰਦਾਰ ਬਹਾਦਰ ਸਿੰਘ ਦੀ ਘਰਵਾਲੀ ਨੇ ਆਖਿਆ, ਅਸੀਂ ਬੀਬੀ ਭਾਗੋ ਦੀਆਂ ਵਾਰਸਾਂ ਹਾਂ ਅਤੇ ਜੇ ਜ਼ਾਲਮ ਸਾਡੇ 'ਤੇ ਹਮਲਾ ਕਰੇ, ਮੈਦਾਨੇ ਤੱਕ ਜੁੜਨਾ ਸਾਡਾ ਫਰਜ਼ ਹੈ। ਅਤੇ ਜਦੋਂ ਸੁਚੇਤ ਕੀਤਾ, ਸਾਰੀਆਂ ਭੈਣਾਂ ਨੇ ਆਪਣੇ ਆਪਣੇ ਹਥਿਆਰ ਉਠਾਏ ਅਤੇ ਉਹਨਾਂ ਨੂੰ ਇਸ ਤਰੀਕੇ ਨਾਲ ਸਾਰੇ ਪਿੰਡ ਦੇ ਆਲੇ ਦੁਆਲੇ ਜਿੱਥੋਂ ਵੀ ਰਸਤਾ ਕੋਈ ਬੀਹੀ ਕੋਈ ਗਲੀ ਆਉਂਦੀ ਸੀ ਪਿੰਡ ਵਿੱਚ ਨੂੰ, ਉਹਨਾਂ ਸਾਰਿਆਂ 'ਤੇ ਤੈਨਾਤ ਕਰ ਦਿੱਤਾ ਬੀਬੀਆਂ ਨੂੰ। ਅਤੇ ਹੁਣ ਉਹ ਫੌਜਦਾਰ ਜਿਹਨੇ ਆਖਿਆ, ਪਿੰਡ ਵਿੱਚ ਕੋਈ ਮਰਦ ਨਹੀਂ, ਪਿੰਡ ਵਿੱਚ ਕਿਸੇ ਕੋਲ ਹਥਿਆਰ ਨਹੀਂ, ਯਕਦਮ ਚਾਰੇ ਪਾਸਿਆਂ ਤੋਂ ਜਦੋਂ ਕੁਝ ਟੋਲੇ ਪਿੰਡ ਵਿੱਚ ਦਾਖਲ ਹੋਣ ਲੱਗੇ, ਬੀਬੀਆਂ ਨੇ ਜਿਵੇਂ ਉਹਨਾਂ ਦਾ ਕਤਲੇਆਮ ਕੀਤਾ। ਆਓ ਤੱਕੋ ਇਹ ਸਾਰੀ ਕਹਾਣੀ ਇਹਨਾਂ ਸ਼ਬਦਾਂ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਕਿਉਂ ਕਰ ਲੈਣ।
ਫੌਜ ਵਿੱਚ
ਕਿਸੇ ਨੂੰ ਵੀ ਸਮਝ ਨਾ ਆਈ ਹੋ ਇਹ ਕੀ ਹੋਇਆ ਕਿਸੇ ਨੂੰ ਵੀ ਸਮਝ ਨਾ ਆਈ ਇਹ ਕੀ ਹੋਇਆ ਕਿਸੇ ਨੂੰ ਵੀ ਸਮਝ ਨਾ ਆਈ ਕਲਗੀ ਧਰ ਦੀਆਂ ਬੇਟੀਆਂ ਹੋ ਕਲਗੀ ਧਰ ਦੀਆਂ ਧਰਦੀਆਂ ਬੇਟੀਆਂ ਨੇ ਫੌਜ ਭਜਾਈ ਉਦੋਂ ਕਲਗੀ ਧਰਦੀਆਂ ਬੇਟੀਆਂ ਨੇ ਫੌਜ ਭਜਾਈ
ਹੁਣ ਜਿਹੜੇ ਪਠਾਨ ਫੌਜ ਨੂੰ ਇਹ ਵਹਿਮ ਸੀ ਕਿ ਪਿੰਡ ਵਿੱਚ ਕੋਈ ਸਰਦਾਰ ਨਹੀਂ, ਕੋਈ ਮਰਦ ਨਹੀਂ, ਕੋਈ ਹਥਿਆਰ ਨਹੀਂ, ਯਕਦਮ ਅੰਨੇ ਵਾਹ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਓਵਰ ਕੌਨਫੀਡੈਂਸ ਵਿੱਚ, ਅੰਧ ਵਿਸ਼ਵਾਸ ਵਿੱਚ, ਕੋਈ ਹੈ ਨਹੀਂ, ਅਸੀਂ ਜਿੱਤ ਲੈਣਾ, ਪਿੰਡ ਵਿੱਚ ਦਾਖਲ ਹੋਵਾਂਗੇ, ਘਰਾਂ ਵਿੱਚੋਂ ਔਰਤਾਂ ਨੂੰ, ਸਿੱਖ ਔਰਤਾਂ ਨੂੰ ਜ਼ਬਰਦਸਤੀ ਧੂ ਧੂ ਕੇ ਕੱਢਾਂਗੇ, ਜਲੀਲ ਕਰਾਂਗੇ, ਮੌਤ ਦੇ ਘਾਟ ਉਤਾਰਾਂਗੇ, ਗਹਿਣੇ ਲੁੱਟਾਂਗੇ, ਤਨ ਲੁੱਟਾਂਗੇ। ਲੇਕਿਨ ਕਲਗੀਧਰ ਦੀਆਂ ਬੇਟੀਆਂ ਨੇ ਐਸੀ ਵੀਰਤਾ ਦੇ ਜ਼ੋਰ ਵਿਖਾਏ ਕਿ ਜਿਸ ਪਾਸੇ ਉਹ ਖਾਨ ਫੌਜ ਆਉਂਦੀ ਹੈ ਉਸੇ ਰਸਤੇ ਉੱਤੇ ਬੀਬੀਆਂ ਖਲੋਤੀਆਂ ਨੇ ਅਤੇ ਬੜੀ ਬਹਾਦਰੀ ਨਾਲ ਮੈਦਾਨ ਜੰਗ ਵਿੱਚ ਜੂਝਦੀਆਂ ਨੇ, ਲਾਥਾਂ ਦੇ ਲਾਸ਼ਾਂ ਦੇ ਢੇਰ ਲਾ ਦਿੱਤੇ। ਅਤੇ ਜਦੋਂ ਪਠਾਣਾਂ ਨੇ ਵੇਖਿਆ ਵੀ ਸਾਡੇ ਨਾਲ ਦੇ ਬੰਦੇ ਤਾਂ ਮੌਤ ਦਾ ਘਾਟ ਉਤਾਰੇ ਜਾ ਰਹੇ ਨੇ, ਸੋਚਿਆ ਸ਼ਾਇਦ ਸਿੰਘ ਪਿੰਡ ਦੇ ਅੰਦਰ ਲੋਕੇ ਬੈਠੇ ਹੋਣਗੇ। ਉਹਨਾਂ ਆਖਿਆ ਕੀ ਕਰੀਏ, ਆਪਣੀ ਜਾਨ ਬਚਾਉਣ ਵਾਸਤੇ ਉਹਨਾਂ ਨੇ ਫਿਰ ਪਿੱਛੇ ਨੂੰ ਭੱਜਣਾ ਸ਼ੁਰੂ ਕੀਤਾ, ਪਿੱਛੇ ਦੌੜ ਗਈ ਫੌਜ। ਬੀਬੀਆਂ ਦੀ ਬਹਾਦਰੀ ਦੀ ਦਾਸਤਾਨ ਹੈ। ਮੈਂ ਤਿੰਨਾਂ ਚਾਰਾਂ ਮਿੰਟਾਂ ਵਿੱਚ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਆਉਣ ਲੱਗਾ, ਕਿਉਂਕਿ ਅਸੀਂ ਤਾਂ ਦੀਵਾਨ ਲਾ ਕੇ ਚਲੇ ਜਾਣਾ ਹੈ, ਸਮਾਨ ਪੈਕ ਕਰਨਾ ਹੁੰਦਾ, ਜਾਣਾ ਹੁੰਦਾ, ਲੇਕਿਨ ਮੈਂ ਜੰਗ ਨੂੰ ਨਤੀਜੇ 'ਤੇ ਲੈ ਕੇ ਜਾਣ ਲੱਗਾ। ਪੰਜਾਂ ਚਾਰਾਂ ਮਿੰਟਾਂ ਵਿੱਚ ਮੈਂ ਕੇਵਲ ਸ਼ਬਦਾਂ ਵਿੱਚ ਕਵਿਤਾ ਅਤੇ ਹੋਰ ਨਹੀਂ ਕਹਾਵਾਂਗਾ, ਲੇਕਿਨ ਤਿੰਨ ਚਾਰ ਸ਼ਬਦਾਂ ਵਿੱਚ ਮੈਂ ਜੰਗ ਦੀ ਜਿਹੜੀ ਆਖਰੀ ਕਹਾਣੀ ਉਹ ਆਪ ਜੀ ਨਾਲ ਸਾਂਝੀ ਕਰਕੇ ਆਪਣੇ ਵਿਚਾਰਾਂ ਨੂੰ ਵਿਸਰਾਮ ਵੱਲ ਲੈ ਕੇ ਆਉਣਾ। ਹੁਣ ਪਠਾਨ ਫੌਜ ਹੈ ਜਿਹੜੀ ਫੌਜਦਾਰ ਦੀ ਮੋਮਨ ਖਾਨ ਦੀ ਘੱਲੀ ਹੋਈ, ਉਹ ਸਿੰਘਣੀਆਂ ਕੋਲੋਂ ਮਾਰ ਖਾ ਕੇ ਪਿੱਛੇ ਨੂੰ ਪਰਤੀ ਅਤੇ ਅੱਗੇ ਫੌਜਦਾਰ ਖਲੋਟੇ। ਉਹਨੇ ਆਖਿਆ ਖਾਨੋ ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਮਰਦਾਂ ਕੋਲੋਂ ਮਰਦ ਹਾਰਦੇ ਵੇਖੇ, ਲੇਕਿਨ ਔਰਤਾਂ ਕੋਲੋਂ ਮਰਦ ਹਾਰ ਕੇ ਆਏ, ਜਿਹਨੂੰ ਸਾਡੇ ਸ਼ਬਦਾਂ ਵਿੱਚ ਕਿਹਾ ਜਾਂਦਾ ਚੱਪਣੀ ਵਿੱਚ ਨੱਕ ਡੋਬ ਕੇ ਮਰਦਾ ਉਹ। ਅਤੇ ਯਾਦ ਰੱਖੋ, ਜੇ ਇੱਥੋਂ ਜਾਨ ਬਚਾ ਕੇ ਦੌੜਨਾ ਚਾਹੁੰਦੇ ਹੋ ਨਾ, ਅਤੇ ਅੱਗੇ ਜ਼ਕਰੀਆ ਖਾਨ ਨੇ ਤੁਹਾਨੂੰ ਇਨਾਮ ਨਹੀਂ ਦੇਣਾ, ਉਹ ਵੀ ਮੌਤ ਦੇ ਘਾਟ ਉਤਾਰ ਦੇਗਾ। ਜੇ ਇੱਥੇ ਮੌਤ ਆ ਜਾਏਗੀ ਤੁਹਾਡੇ ਪੁੱਤਾਂ ਪੋਤਰਿਆਂ ਦੇ ਗੁਜ਼ਾਰੇ ਜੋਗਾ ਧੰਨਵਾਦ ਦਿਆਂਗਾ ਖਾਨ ਬਹਾਦਰ ਤੋਂ, ਜ਼ਕਰੀਆ ਖਾਨ ਤੋਂ। ਲੇਕਿਨ ਜੇ ਇੱਥੋਂ ਦੌੜ ਕੇ ਜਾਓਗੇ ਤੇ ਜ਼ਕਰੀਆ ਨੇ ਅੱਗੇ ਤੁਹਾਨੂੰ ਫੁੱਲਾਂ ਦਾ ਹਾਰ ਪਾ ਕੇ ਤੁਹਾਡਾ ਸਵਾਗਤ ਨਹੀਂ ਕਰਨਾ, ਉਹਨੇ ਤੁਹਾਡੀ ਮੌਤ ਦਾ ਸਜ਼ਾ, ਮੌਤ ਦੀ ਸਜ਼ਾ ਦਾ ਹੁਕਮ ਸੁਣਾ ਦੇਣਾ। ਜੇ ਮਰਨਾ ਤੇ ਫਿਰ ਇੱਥੇ ਮਰੋ, ਲੜ ਕੇ ਮਰੋ। ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਕੰਮ ਵਿੱਚ ਸਫਲਤਾ ਪ੍ਰਾਪਤ ਕਰੋ। ਤੇ ਇੰਨੇ ਸਮੇਂ ਵਿੱਚ ਜਦੋਂ ਪਠਾਨ ਫੌਜ ਨੂੰ ਉਹਦਾ ਫੌਜਦਾਰ ਤਾਨੇ ਦੇ ਦੇ, ਮਿਹਣੇ ਦੇ ਦੇ, ਫਿਰ ਲੜਨ ਵਾਸਤੇ ਤਿਆਰ ਕਰਦੇ, ਤੇ ਉਹਨੇ ਸਮੇਂ ਵਿੱਚ ਸਿੰਘਣੀਆਂ ਨੇ ਜਿਹੜੀਆਂ ਉਹਨਾਂ ਦੀਆਂ ਉਹ ਕੁੜੀਆਂ ਜਿਹੜੀਆਂ ਜ਼ਖਮੀ ਹੋ ਗਈਆਂ ਉਹਨਾਂ ਨੂੰ ਸੰਭਾਲਿਆ, ਉਹਨਾਂ ਨੂੰ ਸੰਭਾਲ ਕੇ ਉਹਨਾਂ ਦੇ ਜ਼ਖਮਾਂ ਦੀ ਮਰਮ ਪੱਟੀ ਕਰਕੇ ਮੁੜ ਕੇ ਫਿਰ ਬੀਬੀ ਹੈ ਜਿਹੜੀ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ, ਉਹਨੇ ਜੰਗ ਦੀ ਤਕਨੀਕ ਨੂੰ ਬਦਲ ਦਿੱਤਾ। ਉਹਨੂੰ ਪਤਾ ਹੈ ਕਿ ਜ਼ਾਲਮ ਫਿਰ ਆਏਗਾ, ਜ਼ਾਲਮ ਫਿਰ ਆਏਗਾ। ਮੈਂ ਪਹਿਲਾਂ ਕਹਿ ਕੇ ਆਇਆ ਕਿ ਮਰਦ ਨਾਲੋਂ 12 ਗੁਣਾ ਜ਼ਿਆਦਾ ਅਕਲ ਔਰਤ ਨੂੰ ਮੰਨੀ ਗਈ ਹੈ। ਵਿਦਵਾਨਾਂ ਨੇ ਇਹ ਗੱਲ ਦਾ ਨਤੀਜਾ ਕੱਢਿਆ ਕਿ 12 ਗੁਣਾ ਜ਼ਿਆਦਾ ਅਕਲ ਹੈ। ਇਕੱਲੇ ਜ਼ੋਰ ਦੀ ਗੱਲ ਨਹੀਂ ਹੁੰਦੀ, ਗੱਲ ਜੁਗਤ ਦੀ ਹੈ। ਇਕੱਲਾ ਜ਼ੋਰ ਕਈ ਵਾਰੀ ਬੰਦਾ ਆਪਣੇ ਜ਼ੋਰ ਨਾਲ ਢਹਿ ਜਾਂਦਾ, ਅਤੇ ਜਿਹਦੇ ਕੋਲ ਜੁਗਤ ਹੈ, ਜਿਹਨੂੰ ਤੁਹਾਡੇ ਸ਼ਬਦਾਂ 'ਚ ਕਹਿੰਦੇ ਨੇ ਸਕੀਮ ਪਲੈਨਿੰਗ, ਅਤੇ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਕੋਲ ਜੁਗਤ ਵੀ ਹੈ। ਜਿੱਥੇ ਤੇਗ ਪਾਉਣ ਦੀ ਜਾਤ ਹੈ, ਅਤੇ ਉਹਨੇ ਆਖਿਆ ਹੁਣ ਅਸੀਂ ਇਹਨਾਂ ਰਸਤਿਆਂ 'ਤੇ ਨਹੀਂ ਖਾਣਾ। ਜਿੱਥੋਂ ਪਹਿਲਾਂ ਪਠਾਣਾ ਦੀ ਫੌਜ ਨੇ ਸਾਡੇ 'ਤੇ ਹਮਲਾ ਕੀਤਾ, ਉਹਨਾਂ ਰਸਤਿਆਂ 'ਤੇ ਅਸੀਂ ਨਹੀਂ ਖਾਣਾ। ਹੁਣ ਬਿਲਕੁਲ ਅੰਦਰ ਆ ਜਾਓ, ਬੀਹਾਂ ਦੇ ਅੰਦਰ ਆ ਜਾਓ, ਅਤੇ ਜਿੱਥੋਂ ਬੀਹੀ ਵਿੱਚੋਂ ਬੀਹੀ ਅੰਦਰ ਨੂੰ ਮੁੜਦੀ ਹੈ, ਗਲੀ ਵਿੱਚੋਂ ਗਲੀ ਪਾੜਦੀਆਂ ਨੇ, ਵੱਡੇ ਰਸਤੇ ਵਿੱਚੋਂ ਛੋਟੀਆਂ ਗਲੀਆਂ ਪਿੰਡਾਂ ਵਿੱਚ ਜਾਂਦੀਆਂ ਹੁੰਦੀਆਂ, ਹੁਣ ਉਹਨਾਂ ਗਲੀਆਂ ਵਿੱਚ ਦੋਨਾਂ ਪਾਸਿਆਂ 'ਤੇ ਲੁੱਕ ਕੇ ਖੜ ਦਿਓ। ਜਿਹੜੇ ਵੱਡੇ ਰਸਤੇ ਨੇ ਪਿੰਡ ਵਿੱਚ ਆਉਣ ਵਾਲੇ, ਉਹਨਾਂ ਨੂੰ ਖੁੱਲ੍ਹਾ ਛੱਡ ਦਿਓ। ਪਹਿਲਾਂ ਉਹ ਰਸਤੇ ਰੋਕ ਕੇ ਖਲੋਤੀਆਂ ਸਨ ਕੁੜੀਆਂ। ਸਰਦਾਰ ਬਹਾਦਰ ਸਿੰਘ, ਉਹਦੀ ਸਿੰਘਣੀ ਜਿਹੜੀ ਜਥੇਦਾਰ ਨਹੀਂ ਸੀ, ਉਹਨੇ ਵਿਉਂਤ ਬਣਾਈ ਸੀ ਸਾਰੇ ਰਸਤੇ ਰੋਕ ਕੇ ਲੜਨੇ, ਲੇਕਿਨ ਹੁਣ ਉਹ ਰਸਤਿਆਂ ਨੂੰ ਖੁੱਲ੍ਹਾ ਛੱਡ ਦਿੱਤਾ। ਉਹਨਾਂ ਰਸਤਿਆਂ ਵਿੱਚੋਂ ਪਿੰਡ ਵਿੱਚੋਂ ਜਿਹੜੇ ਸਾਰ ਪਰ ਜਾਂਦੇ ਨੇ ਜਾਂ ਪਿੰਡ ਵਿੱਚ ਰੁਕ ਜਾਂਦੇ ਨੇ, ਉਹਨਾਂ ਵਿੱਚੋਂ ਛੋਟੀਆਂ ਗਲੀਆਂ ਸਾਡੇ ਘਰਾਂ ਨੂੰ ਜਾਂਦੀਆਂ ਹੁੰਦੀਆਂ ਨੇ, ਤੁਸੀਂ ਵੇਖਿਆ ਹੋਵੇਗਾ ਸਾਰੇ ਪਿੰਡਾਂ ਦੇ ਰਹਿਣ ਵਾਲਿਆਂ। ਅਤੇ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਨੇ ਆਖਿਆ ਹੁਣ ਇਹਨਾਂ ਗਲੀਆਂ ਵਿੱਚ ਰੁਕ ਜਾਣਾ, ਅਸੀਂ ਲੁੱਕ ਕੇ ਖਾਂਦੇ। ਜੇ ਜਦੋਂ ਵੀ ਫੌਜ ਆਏਗੀ, ਯਕਦਮ ਜਦੋਂ ਅੱਗੇ ਚਲੀ ਜਾਏਗੀ ਫੌਜ, ਅੱਗੇ ਤੋਂ ਸਾਹਮਣੇ ਵਾਲੀਆਂ ਬੀਬੀਆਂ ਆਉਣਗੀਆਂ, ਪਿੱਛੋਂ ਤੋਂ ਅਸੀਂ ਜਾਵਾਂਗੇ, ਅਤੇ ਉਹਨਾਂ ਵਿੱਚੋਂ ਇੱਕ ਵੀ ਅਸੀਂ ਪਠਾਨ ਜਿਉਂਦਾ ਵਾਪਸ ਨਹੀਂ ਪਰਤਣ ਦੇਣਾ, ਇੱਕ ਵੀ ਜਿਉਂਦਾ ਨਹੀਂ ਜਾਣ ਦੇਣਾ। ਅਤੇ ਸਰਦਾਰਨੀ ਦੀ ਇਹ ਵਿਉਂਤ ਹੈ ਜਿਹੜੀ ਬੜੀ ਕਾਰਗਰ ਸਾਬਤ ਹੋਈ, ਬਹੁਤ ਠੀਕ ਸਾਬਤ ਹੋਈ। ਹੁਣ ਬੀਹੀ ਅਤੇ ਗਲੀਆਂ ਵਿੱਚ ਲੋਕ ਖੜ ਗਈਆਂ, ਅਤੇ ਇੱਧਰੋਂ ਪਠਾਨ ਫੌਜ ਨੇ ਹਮਲਾ ਕੀਤਾ। ਉਹਨਾਂ ਆਖਿਆ ਹੁਣ ਰਸਤੇ ਖੁੱਲ੍ਹੇ ਨੇ, ਕਈਆਂ ਦੇ ਮਨ ਵਿੱਚ ਵਹਿਮ ਹੋਇਆ, ਹੁਣ ਉਹ ਜਿਹੜੀਆਂ ਸਨ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਜਿਹੜੀਆਂ ਬੱਚੀਆਂ ਆਪਣੀ ਜਾਨ ਬਚਾਉਣ ਵਾਸਤੇ ਘਰਾਂ ਵਿੱਚ ਲੁੱਕ ਗਈਆਂ, ਹੁਣ ਸਾਡਾ ਰਸਤਾ ਰੋਕਣ ਵਾਲਾ ਕੋਈ ਨਹੀਂ, ਕਿਉਂਕਿ ਰਸਤੇ ਖੁੱਲ੍ਹੇ ਨੇ ਸਾਰੇ ਪਾਸੇ ਤੋਂ, ਪਿੰਡ ਵਿੱਚ ਬਣਨ ਵਾਲੇ ਰਸਤੇ ਸ਼ਰੇਆਮ ਖੁੱਲ੍ਹੇ ਨੇ, ਕੋਈ ਰਾਹ ਰੋਕਣ ਵਾਲਾ ਨਹੀਂ। ਉਹਨਾਂ ਆਖਿਆ ਮੌਜ ਹੈ, ਹੁਣ ਸਾਨੂੰ ਕੌਣ ਰੋਕੇਗਾ? ਇੱਕ ਬੰਨੇ ਉਹਨਾਂ ਦੇ ਫੌਜਦਾਰ ਦੇ ਮਾਰੇ ਹੋਏ ਤਾਨੇ ਕਿ ਜ਼ਕਰੀਆ ਖਾਨ ਕੋਲੋਂ ਇਨਾਮ ਦਵਾ ਦਿਆਂਗਾ, ਬਹੁਤ ਸਾਰਾ ਧਨ ਤੁਹਾਡੇ ਪੱਲੇ ਵਿੱਚ ਪਾ ਦਿਆਂਗਾ, ਲੇਕਿਨ ਜੇ ਜਾਨ ਬਚਾ ਕੇ ਜਾਓਗੇ, ਯਾਦ ਰੱਖਿਓ, ਜ਼ਕਰੀਆ ਖਾਨ ਨੇ ਤੁਹਾਨੂੰ ਮਾਫ਼ ਨਹੀਂ ਕਰਨਾ। ਹੁਣ ਭੂਤਰੇ ਹੋਏ ਸਿਪਾਹੀ ਜਿਹਨਾਂ ਦੇ ਮਨ ਵਿੱਚ ਚਾਹ ਹੈ, ਸਿੱਖ ਬੀਬੀਆਂ ਦੀ ਇੱਜ਼ਤ ਲੁੱਟਾਂਗੇ, ਜਲੀਲ ਕਰਾਂਗੇ, ਤਲ ਲੁੱਟ ਕੇ ਲੈ ਕੇ ਜਾਵਾਂਗੇ, ਅਤੇ ਫੌਜਦਾਰ ਨੇ ਆਖਿਆ ਸੀ ਜਿੰਨੀ ਲੁੱਟ ਪਿੰਡ ਵਿੱਚ ਹੋਏਗੀ ਸਾਰੀ ਮੁਆਫ, ਤੁਹਾਨੂੰ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੀ ਲੋੜ ਨਹੀਂ। ਹੁਣ ਲੁੱਟ ਦੇ ਨਸ਼ੇ ਵਿੱਚੋਂ ਪਠਾਨ ਫੌਜ ਹੈ ਜਿਹੜੀ ਅੰਦਰ ਦਾਖਲ ਹੁੰਦੀ ਹੈ ਪਿੰਡ ਦੇ, ਬਸ ਜਦੋਂ ਬੀਹੀ ਤੋਂ ਅੱਗੇ ਨਿਕਲਦੇ ਨੇ ਪਠਾਨ, ਉਹ ਬੀਬੀਆਂ ਯਕਦਮ ਆਉਂਦੀਆਂ ਨੇ, ਅਤੇ ਉਹਨਾਂ ਦੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਦੀਆਂ ਲਾਸ਼ਾਂ ਦੇ ਢੇਰ ਲਾ ਦਿੱਤੇ, ਲਾਸ਼ਾਂ ਦੇ ਅਮਾਰ ਲਾ ਦਿੱਤੇ, ਕੋਈ ਟਾਵਾਂ ਟਾਵਾਂ ਬਚ ਕੇ ਬਾਹਰ ਗਿਆ। ਹੁਣ ਸਿੱਖ ਬੀਬੀਆਂ ਦੀ ਇਸ ਮੈਦਾਨੇ ਜੰਗ ਵਿੱਚ ਜਿੱਤ ਹੋ ਗਈ। ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਨੇ ਮੈਦਾਨੇ ਜੰਗ ਵਿੱਚ ਜਿਹੜੀ ਵੀਰਤਾ ਵਿਖਾਈ, ਇੱਕ ਵਾਰੀ ਸਾਰੀ ਸੰਗਤ ਉਹ ਸਰਦਾਰਨੀ ਅਤੇ ਉਹਦੇ ਨਾਲ ਦੀਆਂ ਸਹੇਲੀਆਂ ਜਿਹੜੀਆਂ ਭੈਣਾਂ ਨੇ ਉਹਨਾਂ ਦੀ ਮਹਾਨ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਹੈ ਸਿੱਖਾਂ ਦੀ ਬਹਾਦਰੀ ਦਾ ਇੱਕ ਬਹੁਤ ਮਹਾਨ ਇਤਿਹਾਸ। ਉਹ ਚੇਤੇ ਤੌਰ 'ਤੇ ਜਿਹੜੀਆਂ ਸਿੱਖ ਭੈਣਾਂ ਨੇ ਚਵਿੰਡੇ ਵਾਲੀਆਂ ਸਿੰਘਣੀਆਂ ਦੀ ਬਹਾਦਰੀ ਦੀ ਬਹੁਤ ਲੰਮੀ ਕਹਾਣੀ ਮੈਂ ਸੰਖੇਪ ਸ਼ਬਦਾਂ ਵਿੱਚ ਆਪ ਜੀ ਦੀ ਸੇਵਾ ਵਿੱਚ ਬਿਆਨ ਕਰਨ ਦਾ ਯਤਨ ਕੀਤਾ। ਇੰਨੇ ਸ਼ਬਦ ਪ੍ਰਵਾਨ ਕਰੋ, ਨਿਯਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਿਆ, ਕਿਉਂਕਿ ਆਪ ਜੀ ਨੇ ਵੀ ਕੱਲ੍ਹ ਨੂੰ ਦਿਨ ਦੀਆਂ ਡਿਊਟੀਆਂ ਕਰਨੀਆਂ ਨੇ, ਦਾਸਾਂ ਨੇ ਵੀ ਆਪ ਜੀ ਕੋਲੋਂ ਵਿਦਾਇਗੀ ਲੈ ਕੇ ਅਗਲੇ ਟੂਰ 'ਤੇ ਜਾਣਾ ਹੈ, ਸਮਾਨ ਪੈਕ ਕਰਕੇ ਫਿਰ ਜਾਣਾ ਹੁੰਦਾ ਜਿਸ ਸਾਧਨ 'ਤੇ ਉਹਦੇ ਤੱਕ ਪਹੁੰਚਣਾ ਹੁੰਦਾ, ਇੰਨੀ ਸੇਵਾ ਪ੍ਰਵਾਨ ਕਰੋ। ਭੁੱਲਾਂ ਦੀ ਖਿਮਾ ਕਰ ਦੇਣਾ, ਆਪ ਨੇ ਪਿਛਲੇ 6 ਹਫ਼ਤੇ ਵਿੱਚ ਬਹੁਤ ਪਿਆਰ ਦਿੱਤਾ, ਮੈਂ ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ ਕਰਦਾ। ਮੇਰੇ ਕੋਲ ਇੰਨੇ ਸੋਹਣੇ ਸ਼ਬਦ ਨਹੀਂ ਜਿਨ੍ਹਾਂ ਸ਼ਬਦਾਂ ਨਾਲ ਮੈਂ ਤੁਹਾਡਾ ਸਤਿਕਾਰ ਕਰ ਸਕਾਂ, ਤੁਹਾਡਾ ਧੰਨਵਾਦ ਕਰ ਸਕਾਂ। ਬਹੁਤ ਮੋਹ ਭੈਣਾਂ ਭਰਾਵਾਂ ਵਰਗਾ ਜੋ ਪਿਆਰ ਤੁਸੀਂ ਪਿਛਲੇ 6 ਹਫ਼ਤੇ ਵਿੱਚ ਦਿੱਤਾ, ਮੈਂ ਇੱਕ ਵਾਰੀ ਫਿਰ ਆਪ ਜੀ ਦਾ ਧੰਨਵਾਦ ਕਰਦਾ ਹਾਂ। ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਪ ਸਭਨਾਂ ਦੀ ਚੜ੍ਹਦੀ ਕਲਾ ਵਾਸਤੇ, ਸਮੁੱਚੀ ਕਹਿਲਗਰੀ ਹੈ ਸਮੁੱਚੀ ਸਿੱਖ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਗੁਨਾਹ ਦੀ ਮਾਫ਼ੀ ਦੇ ਦੇਣੀ, ਫਿਰ ਜਦੋਂ ਗੁਰੂ ਨੇ ਮਿਲਾਇਆ ਆਪ ਜੀ ਨਾਲ ਮਿਲਣ ਦੀ ਆਸ ਲੈ ਕੇ ਜਾ ਰਿਹਾ। ਡਾਕਟਰ ਭਾਈ ਵੀਰ ਸਿੰਘ 4 ਲਾਈਨਾਂ ਕਹਿੰਦੇ ਨੇ, ਉਹਨਾਂ ਦੀ ਬੜੇ ਕਮਾਲ ਦੀਆਂ ਲਾਈਨਾਂ ਕਹਿ ਕੇ ਮੈਂ ਆਪ ਜੀ ਨੂੰ ਫਤਿਹ ਬੁਲਾ ਦੇਣੀ। सतगुरु गुरु ग्रंथ साहब महाराज जी का कोट कोट धन्यवाद जिन्होंने मनुखा जन्म दे के अपने दर का ढाडी होने का मान दिता है। प्रधान साहब सकत्र साहब जिनी भी मैनेजमेंट है सब का बहुत बहुत धन्यवाद जिन्होंने बहुत कोआपरेट किया बहुत सहयोग दिता सब का बहुत बहुत धन्यवाद। जिन्हें भी आप गुरमुख प्यारे संगत में रोज़ आते रहे उचेचे तौर पर ढाडी जत्थे सुनने वास्ते क्योंकि टाइम सब तो बाद होंगे पर फिर भी तुम प्यार देने वास्ते सुनने वास्ते आते रहे मैं तो बहुत बहुत धन्यवाद करता हाँ। तो सतगुरु कृपा करे आप दियां असीसां लैके अगले टूर ते जाण लग्या गुरु मिलाएगा तो जरूर मिलने वास्ते आवांगे क्योंकि बंदे दे हाथ विच कुछ भी नहीं। डॉक्टर भाई वीर सिंह चार सत्रां कहिंदे ने कह के फतेह बुलाउण लगा क्योंकि जदों बंदा अपने कोलों विछड़दा तो दिल थोड़ा हो जांदा। वो कहिंदे ने भी उंज ते बणिया इस दुनिया में हर एक चीज़ का जोड़ा जे एक पासे मिलन बन गया दूजे तरफ विछोड़ा मिलन वेले ते हर बंदे दे होण चेहरे ते खुशियां पर बिछड़दा जब अपने कोलों हो जाता दिल थोड़ा। तुसी प्यार कीता है दिल तो करता है अपने आप छड़ के जाने जी तो नहीं करता पर कुदरत का बनाया नियम है जो आउंदा वह जाता है अगले आने तैयार ने उस जथे जीव आया। सारे सहयोगियों का धन्यवाद गुरु के वजीर हैड ग्रंथी साहब इन्हों के समुचे सहयोगियों का धन्यवाद जिन्हें भी जथे इतने सेवा करते हैं सारे ने बहुत रिस्पैक्ट की बहुत प्यार दिता सब का धन्यवाद। वितरदा प्रबंधक सदना के ध्यान में मेरी कोई गलती आई होड ग्रंथी साहब और उन्होंने सहयोगियों के ध्यान में मेरी कोई गलती आई हो मैं दो हाथ जोड़ के वो माफ़ी चाहता हाँ। संगत ने कोई गलती नोट की होपा करके मैं माफ़ कर देना तो साढ़े लिए भी अरदास कर देनी पाठा जे अपने दरबार का ढाडी बनाया सोच भी उच्ची दई करतार करदार है जोड़ा वह भी उच्चा दई कविता की दात संगीत की दात सुर की दात जथे बच्चे इतफाक बख्शिश करना आओ फतेह बुला लगा हाँ। भाई वीर सिंह कहिंदे ने वह कहिंदे ने उन्होंने शब्दों में बड़ा ग्यान है वह कहिंदे ने खिड़े चमन में नाला बहिंदा ना जाना मुड़ बहे कि ना। डॉक्टर भाई वीर सिंह दलैना ने रूहानियत का कवि है वह कहिंदा खिड़े चमन में नाला बहिंदा ना जाना मुड़ बहे कि ना रुत फिरे गुलजार उदासे सुंदरता मत रहे कि ना हे दिल सखियो सदर ला लो ना जाना मुड़ लहे कि ना बई ये जिंदगी का की परवासा आँदी रुते रहे कि ना जिंदगी रही कित मिलन की आस लैके जा रहे हैं जिंदगी ना रही इन्नी सेवा प्रवान कर लेनी सारे जथे की फतेह प्रवान करके असीस बख्शिश करो। वाहेगुरू जी का खालसा वाहेगुरू जी की फतेह।
सत श्री अकाल।